ਜਨਵਰੀ ਹੈ, ਉਹਦੇ ਉੱਤੇ ਪੂਰਾ ਇੱਕ ਅਨੈਲਿਸਿਸ ਕਰਦੀ ਹੋਈ ਇੱਕ ਮੀਟਿੰਗ ਦੁਬਾਰੇ ਕਰਨਗੇ ਕਿਸਾਨ ਜਥੇਬੰਦੀਆਂ ਦੇ ਆਗੂ। ਇਹਦੇ ਨਾਲ ਦੀ ਨਾਲ ਜੋ ਮੰਗਾਂ ਸੀ ਉਹਦੇ ਬਾਰੇ ਥੋੜਾ ਜਿਹਾ ਮੈਂ ਤੁਹਾਨੂੰ ਦੱਸਦਿਆਂ। ਐਮ ਐਸ ਪੀ ਦੀ ਵੱਡੀ ਮੰਗ ਸੀਗੀ, ਉਹਦੇ ਵਿੱਚ ਕਾਮਯਾਬੀ ਇਹ ਹਾਸਲ ਹੋਈ ਹੈ ਕਿ ਸਭ ਤੋਂ ਵੱਡੀ ਕਾਮਯਾਬੀ ਦਾ ਚਰਨ ਜੀ ਸੀਗੀ ਜਿਹੜੇ ਤਿੰਨੇ ਕਾਨੂੰਨ ਹੈ ਉਹ ਵਾਪਸ ਕਰਾਉਣ ਵਾਲੀ, ਜਿਹੜੀ ਕਿ ਪਹਿਲੀ ਮੰਗ ਸੀ ਉਹ ਨਰਿੰਦਰ ਮੋਦੀ ਨੇ 19 ਤਰੀਕ ਨੂੰ ਜਿਹੜਾ ਹੈਗਾ ਝੁਕਦਿਆਂ ਹੋਇਆ ਗੱਲ ਮੰਨ ਲਈ ਹੈ। ਉਦੋਂ ਬਾਅਦ ਵਿੱਚ ਕੁਛ ਮੰਗਾਂ ਹੋਰ ਸੀ, ਜਿਵੇਂ ਐਮ ਐਸ ਪੀ ਦੀ ਮੰਗ ਸੀ। ਐਮ ਐਸ ਪੀ ਦੇ ਉੱਤੇ ਭਾਵੇਂ ਕਿ ਲੰਮੀ ਲੜਾਈ ਲੜੀ ਜਾਣੀ ਹੈ, ਪਰ ਇਹਦੇ ਵਿੱਚ ਜਿਹੜੀ ਕਮੇਟੀ ਲਈ ਸਰਕਾਰ ਮੰਨੀ ਆ, ਉਹ ਕਮੇਟੀ ਹੈ ਵੀ ਉਹਦੇ ਵਿੱਚ 5 ਮੈਂਬਰ ਕਿਸਾਨ ਮੋਰਚੇ ਦੇ ਜਿਹੜੇ ਹੈਗੇ ਜਾਂ ਕਿਸਾਨ ਮੋਰਚੇ ਦੀ ਇੱਕ ਨੁਮਾਇੰਦਗੀ ਹੋਏਗੀ ਉਹਦੇ ਵਿੱਚ, ਜੋ ਕਮੇਟੀ ਬਣੇਗੀ। ਉਹਦੇ ਵਿੱਚ ਇੱਕ ਤਾਂ ਹੈ ਕਿ ਪੰਜਾਬ, ਹਰਿਆਣਾ ਅਤੇ ਵੈਸਟਰਨ ਯੂਪੀ, ਇਹਨੂੰ ਜਿਹੜੀ ਐਮ ਐਸ ਪੀ ਦਿੱਤੀ ਜਾ ਰਹੀ ਸੀ ਉਹ ਉਹਦੇ ਨਾਲ ਕੋਈ ਛੇੜਖਾਨੀ ਨਹੀਂ ਹੋਊਗੀ, ਯਥਾ ਸਥਿਤੀ ਵਿੱਚ ਰਹੂਗੀ। ਪੂਰੇ ਮੁਲਕ ਵਿੱਚ ਐਮ ਐਸ ਪੀ ਦਿੱਤੀ ਜਾਵੇ ਜਾਂ ਪੂਰੇ ਮੁਲਕ ਵਿੱਚ ਐਮ ਐਸ ਪੀ ਲਾਗੂ ਹੋਵੇ ਜੇ ਇਹਦੀਆਂ ਹੋਰ ਨਿਯਮਤ ਕੀਮਤਾਂ ਹੋਣ, ਉਹਦੇ ਲਈ ਕਮੇਟੀ ਬਕਾਇਦਾ ਬਣ ਗਈ ਹੈ, ਬਣਾਉਣ ਬਣ ਗਈ ਕਿ ਉਹਦਾ ਸੰਚਾਲਨ ਹੋ ਗਿਆ, ਉਹਦੇ ਇੱਕ ਲੈਟਰ ਪੈਡ ਆ ਗਿਆ। ਦੂਜੇ ਪਾਸੇ ਫਿਰ ਅਗਲੀ ਮੰਗ ਸੀਗੀ, ਜਿੰਨੇ ਵੀ ਕਿਸਾਨਾਂ ਦੇ ਉੱਤੇ ਮਾਮਲੇ ਦਰਜ ਹੋਏ ਨੇ, ਕੇਸ ਦਰਜ ਹੋਏ ਨੇ, ਉਹ ਸਾਰੇ ਕੇਸ ਸਰਕਾਰ ਨੇ ਕਹਿ ਦਿੱਤਾ ਕਿ ਅਸੀਂ ਜੀ ਵਾਪਸ ਲੈ ਲਾਂਗੇ। ਉਹਦੇ ਵਿੱਚੋਂ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਲੈ ਲਏ ਸੀਗੇ, ਕਿਉਂਕਿ ਇਹ ਮਹਿਕਮਾ ਹੁੰਦਾ ਸੂਬਾ ਸਰਕਾਰਾਂ ਦੇ ਕੋਲ, ਕਿਉਂਕਿ ਰਾਜ ਸਰਕਾਰਾਂ ਦੇ ਅੰਡਰ ਆਉਂਦਾ, ਪਰ ਉਹ ਰਾਜ ਸਰਕਾਰਾਂ ਸਾਰੀਆਂ ਬੀਜੇਪੀ ਵਾਲੀਆਂ ਸੀ, ਚਾਹੇ ਹਰਿਆਣੇ ਦੀ ਗੱਲ ਹੋਵੇ, ਚਾਹੇ ਯੂਪੀ ਦੇ ਵਿੱਚ ਹੋਵੇ, ਜਾਂ ਫਿਰ ਦਿੱਲੀ ਦੇ ਵਿੱਚ ਇਹਨਾਂ ਨੇ ਦਰਜ ਕੀਤੇ। ਹੁਣ ਉਹ ਸਾਰੇ, ਕਿਉਂਕਿ ਦਿੱਲੀ 'ਚ ਵੀ ਪੁਲਿਸ ਤੁਹਾਨੂੰ ਪਤਾ ਵੀ ਸੈਂਟਰ ਗੌਰਮੈਂਟ ਦੇ ਅੰਡਰ ਹੈ, ਇਹ ਸਾਰਾ ਮਤਲਬ ਯੂਟੀ ਦੇ ਵਿੱਚ ਆਏ। ਯੂਟੀ ਦੀ ਵੀ ਗੱਲ ਹੋਵੇ, ਆਪਣੇ ਚੰਡੀਗੜ੍ਹ ਦੀ ਗੱਲ ਹੋਵੇ, ਉਹਦੇ ਵਿੱਚ ਵੀ ਚੰਡੀਗੜ੍ਹ ਦੇ ਵਿੱਚ ਮੇਨ ਪ੍ਰਸ਼ਾਸਨ ਜਿਹੜਾ ਹੈਗਾ ਵਾ ਉਹ ਸੈਂਟਰ ਦੇ ਅੰਡਰ ਹੀ ਹੈ। ਇਸ ਕਰਕੇ ਇਹ ਚੀਜ਼ ਦੀ ਨੂੰ ਮੰਨਿਆ ਗਿਆ ਹੈਗਾ। ਤੀਸਰੀ ਗੱਲ ਸੀਗੀ ਕਿ ਜਿਹੜਾ ਬਿਜਲੀ ਐਕਟ ਹੈਗਾ, ਬਿਜਲੀ ਐਕਟ ਦੇ ਮਾਮਲੇ ਵਿੱਚ ਉਹਨਾਂ ਨੇ ਕਿਹਾ ਵੀ ਠੀਕ ਹੈ, ਇਹਨੂੰ ਅਸੀਂ ਕਾਨੂੰਨੀ ਰੂਪ ਹਲੇ ਨਹੀਂ ਦੇਵਾਂਗੇ, ਇਹ ਗੱਲ ਮੰਨ ਲਈ ਗਈ ਹੈ। ਤੀਸਰੀ ਗੱਲ ਇੱਕ ਸੀਗੀ ਪਰਾਲੀ ਵਾਲੇ ਮਾਮਲੇ ਵਿੱਚ ਕਿਸਾਨਾਂ ਉੱਤੇ ਜਿਹੜੀਆਂ ਸੰਗੀਨ ਧਰਾਵਾਂ ਵਾਲੀ, ਉਹ ਵੈਸੇ ਤਾਂ ਮਾਰਚ ਵਿੱਚ ਹੀ ਮੰਨ ਲਈ ਗਈ ਸੀਗੀ, ਇਹਨੂੰ ਹੁਣ ਪ੍ਰਤੱਖ ਤੌਰ ਉੱਤੇ ਜਿਹੜਾ ਹੈਗਾ ਲਿਖਤੀ ਤੌਰ 'ਤੇ ਸਰਕਾਰ ਦਾ ਆ ਗਿਆ। ਇਹਦੇ ਵਿੱਚ ਲਖੀਮਪੁਰ ਖੀਰੀ ਵਾਲਾ ਮਾਮਲਾ ਸੀ ਜਿਹੜਾ, ਉਹਦੇ ਵਿੱਚ ਹਲੇ ਸੰਘਰਸ਼ ਕਰਨਾ ਪਏਗਾ। ਉਹਦਾ ਕਾਰਨ ਇਹ ਹੈਗਾ ਕਿ ਸਰਕਾਰ ਨੇ ਇੱਕ ਬਹਾਨਾ ਲੱਭ ਲਿਆ ਵੀ ਇਹ ਮਾਮਲਾ ਜੀ ਹਲੇ ਗਿਆ ਹੋਇਆ ਸੁਪਰੀਮ ਕੋਰਟ ਕੋਲ, ਜਿਹੜਾ ਉਹ ਰਾਜ ਮੰਤਰੀ ਦੀ ਬਰਖਾਸਤਗੀ ਦੀ ਮੰਗ ਕਰਦੇ ਸੀਗੇ। ਉਹ ਮਾਮਲਾ ਸੁਪਰੀਮ ਕੋਰਟ ਕੋਲਾ ਵੀ ਬਹਾਨਾ ਸੀਗਾ ਵੀ ਇਹਦੇ ਵਿੱਚ ਅਸੀਂ ਤਾਂ ਕੁਛ ਕਰ ਨਹੀਂ ਸਕਦੇ ਹੈਗੇ। ਹੁਣ ਖੈਰ ਸੁਪਰੀਮ ਕੋਰਟ ਦਾ ਵੀ ਫੈਸਲਾ ਆਊਗਾ, ਉਹਨੂੰ ਦੇਖਿਆ ਜਾਊਗਾ, ਲੇਕਿਨ ਇਹ ਤਮਾਮ ਜਿਹੜੀਆਂ ਵੱਡੀਆਂ ਜਿੱਤਾਂ ਸੀ ਉਹ ਦਰਜ ਹੋਈਆਂ। ਬਾਕੀ ਜਿਹੜਾ ਇਹ ਹੁੰਦਾ ਵੀ ਤੁਹਾਨੂੰ ਪਤਾ ਵੀ ਕੁਝ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਚੱਲਣਾ ਹੁੰਦਾ, ਕਿਉਂਕਿ ਸੰਘਰਸ਼ ਕਰਨ ਤੋਂ ਬਾਅਦ ਜਿਵੇਂ ਕਿਸਾਨ ਲੀਡਰਾਂ ਨੇ ਵੀ ਕਿਹਾ ਵੀ ਅਸੀਂ ਆਰਾਮ ਨਾਲ ਘਰੇ ਨਹੀਂ ਬਹਿ ਜਾਣਾ, ਅਗਲੇ ਸੰਘਰਸ਼ਾਂ ਲਈ ਅਸੀਂ ਜਿਹੜਾ ਹੈਗਾ ਮੈਦਾਨ ਤਿਆਰ ਕਰਨਾ। ਹੁਣ ਚਰਨਜੀਤ ਇਹ ਤਾਂ ਹੋ ਗਿਆ ਮੌਜੂਦਾ ਸਥਿਤੀ ਜਿਹੜੀ ਮੈਂ ਤੁਹਾਨੂੰ ਐਜ ਐਟ ਪ੍ਰੈਜੈਂਟ ਸਿਚੁਏਸ਼ਨ ਦੱਸੀ ਹੈ। ਅਗਲੀ ਚੀਜ਼ ਹੈਗੀ ਹੈ ਕਿ ਜਿਹੜੇ ਹੈਗੇ ਇਸ ਸੰਘਰਸ਼ ਤੇ ਸਾਨੂੰ ਦਿੱਤਾ ਕੀ ਹੈ, ਉਹਦੇ ਉੱਤੇ ਆਪਾਂ ਗੱਲ ਕਰਾਂਗੇ, ਤੁਸੀਂ ਆਪਣੇ ਕਮੈਂਟਸ ਕੋਈ ਕਰ ਸਕਦੇ ਹੋ ਜੀ।
ਬਿਲਕੁਲ ਜੀ, ਆਪਾਂ ਪਹਿਲਾਂ ਛੋਟੀ ਜਿਹੀ ਬ੍ਰੇਕ ਲੈ ਲਈਏ ਜੀ, ਉਸ ਤੋਂ ਬਾਅਦ ਗੱਲਬਾਤ ਕਰਦੇ ਹਾਂ।
ਸਿਮ ਫਰੇਟ ਸਿਸਟਮਸ ਹਾਇਰ ਕਰ ਰਹੇ ਨੇ ਸਿਰਫ ਓਨਰ ਆਪਰੇਟਰਸ, ਕੰਪਨੀ ਡਰਾਈਵਰਸ ਫੁੱਲ ਹੋ ਚੁੱਕੇ ਨੇ ਅਤੇ ਹਾਇਰ ਕਰ ਰਹੇ ਨੇ ਤਜਰਬੇਕਾਰ ਡਿਸਪੈਚਰਸ। ਸਿਮ ਫਰੇਟ ਸਿਸਟਮਸ ਜਿਨ੍ਹਾਂ ਕੋਲ ਹੈ ਬ੍ਰਾਂਡ ਨਿਊ ਫਲੀਟ, 150 ਟਰੱਕ ਤੇ ਟ੍ਰੇਲਰ ਦੀ ਪਾਰਕਿੰਗ ਅਵੇਲੇਬਲ ਹੈ, ਹਾਈਵੇ ਤੋਂ ਸਿਰਫ 2 ਮਿੰਟ ਦੀ ਦੂਰੀ, 401 ਐਗਜ਼ਿਟ 295, 24 ਘੰਟੇ ਸਿਕਿਉਰਿਟੀ, ਫੁੱਲ ਸਿਕਿਉਰਡ ਯਾਰਡ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 647-273-23-20, 647-273-2320।
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ, ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼, ਰਿਸੈਪਸ਼ਨਸ, ਪ੍ਰੀ ਵੈਡਿੰਗ ਫੰਕਸ਼ਨਸ, ਐਨੀਵਰਸਰੀਜ਼, ਬਰਥਡੇਜ਼, ਕਾਰਪੋਰੇਟ ਇਵੈਂਟਸ। ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪਰੈਂਜਾ ਬੈਂਕੁਇਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458, 905-793-3458।
ਇਨਾ ਇਲਾਜ ਕਰਾਇਆ ਪਰ ਫਿਰ ਵੀ ਬਿਮਾਰੀਆਂ ਤੋਂ ਖੇੜਾ ਨਾ ਛੁੱਟ ਪਾਇਆ।
ਹਰ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਓ, ਸੁਜੋਗ ਹੋਮਿਓਪੈਥਿਕ ਕਲੀਨਿਕ ਆਓ।
ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਬਿਨਾਂ ਸਾਈਡ ਇਫੈਕਟ ਤੋਂ ਇਲਾਜ ਕਾਬਿਲ ਤੇ ਤਜਰਬੇਕਾਰ ਟੀਮ ਵੱਲੋਂ ਬੈਸਟ ਰਿਜ਼ਲਟਸ ਨਾਲ ਕੀਤਾ ਜਾਂਦਾ ਹੈ। ਆਪਣੀ ਪੂਰੀ ਫੈਮਿਲੀ ਦਾ ਰੱਖੋ ਖਿਆਲ, ਸੁਜੋਗ ਹੋਮਿਓਪੈਥਿਕ ਕਲੀਨਿਕ, ਬ੍ਰੈਂਪਟਨ ਦੇ ਨਾਲ,
145 ਕਲੀਰੈਂਸ ਸਟ੍ਰੀਟ, 26 ਬ੍ਰੈਂਪਟਨ। ਕਾਲ ਕਰੋ 647-856-2516,
647-856-2516। ਹੋਮਿਓਪੈਥੀ ਫੋਰ ਬੈਟਰ ਹੈਲਥ।
ਅਪੁਆਇੰਟਮੈਂਟ ਲਈ ਵਿਜ਼ਿਟ ਕਰੋ ਸੁਜੋਗ ਹੋਮਿਓਕਲੀਨਿਕ.com ਤੇ।
घर मकान या दुकान प्रॉपर्टी दी हर मुश्किल नु करे आसान।
काबिल ते ईमानदार सेल्स रिप्रेजेंटेटिव राणा रणधीर सिंह सिद्धू जिड़े ब्रैम्पटन ते मिसिसागा तो अपने भरोसेमंद सेवावां प्रदान कर देने।
आज ही कॉल करो 905-915-8484
9059158484। कार खरीदना है या प्रॉपर्टी विच इन्वेस्ट करके चंगा प्रॉफिट हासिल करना है,
कॉल करो रॉयल लीपेज फ्लावर सिटी रियल्टी दे राणा रणधीर सिंह सिद्धू नु।
दोस्तों एक बार फिर निघा स्वागत ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਪੰਜਾਬ ਤੋਂ ਸ਼ਿਵਿੰਦਰ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਨਾਲ ਗੱਲਬਾਤ ਆਪਾਂ ਕਰ ਰਹੇ ਹਾਂ। ਫਤਿਹ ਦਿਵਸ ਦਾ ਐਲਾਨ ਆ ਜਿਹੜਾ ਉਹ ਹੋ ਗਿਆ। ਇੱਕ ਮਿੰਟ ਇੱਕ ਦੋ ਸੁਨੇਹੇ ਦੇ ਦਈਏ ਸਾਡੇ ਦੋਸਤਾਂ ਦੇ, ਫਿਰ ਆਪਾਂ ਗੱਲਬਾਤ ਕਰਾਂਗੇ। ਏਸ਼ੀਅਨ ਫੂਡ ਸੈਂਟਰ ਵਾਲਿਆਂ ਦੀਆਂ ਕਾਫੀ ਸਾਰੀਆਂ ਲੋਕੇਸ਼ਨਸ ਨੇ ਜੀ। ਤਾਜ਼ੀਆਂ ਗਰੋਸਰੀਜ਼ ਲੈਣੀਆਂ ਤੁਸੀਂ, ਇੰਡੀਅਨ ਪਾਕਿਸਤਾਨੀ ਗਰੋਸਰੀ ਜਾਂ ਵੈਸੇ ਹੀ ਤੁਸੀਂ ਕੋਈ ਤਾਜ਼ੇ ਫਲ ਫਰੂਟ ਲੈਣੇ ਨੇ, ਹਮੇਸ਼ਾ ਸੇਲ ਵਾਲਾ ਮਾਹੌਲ ਹੁੰਦਾ, ਘਰੇ ਚਾਹੀਦੀਆਂ ਹੁੰਦੀਆਂ ਚੀਜ਼ਾਂ, ਕੱਲੇ ਕੱਲੇ ਫਲ ਫਰੂਟ ਹੀ ਨਹੀਂ, ਦਾਲਾਂ ਲੈਣੀਆਂ ਨੇ, ਮਸਾਲੇ ਲੈਣੇ ਨੇ, ਖਾਣ ਪੀਣ ਦੀਆਂ, ਖਾਣ ਪੀਣ ਉਹ ਖਾਣ ਪੀਣ ਨਹੀਂ ਜਿਹੜੇ ਖਾਣ ਪੀਣ ਦੀ ਸਿਰਫ ਆਪਾਂ ਸ਼ਾਮ ਨੂੰ ਗੱਲ ਕਰਦੇ ਹਾਂ, ਬਲਕਿ ਰੋਜ਼ਾਨਾ ਢਿੱਡ ਭਰਨ ਲਈ ਜਿਹਨਾਂ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ, ਜ਼ਿੰਦਗੀ ਜਿਉਣ ਲਈ ਜਿਹਨਾਂ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ, ਸਾਰੀਆਂ ਏਸ਼ੀਅਨ ਫੂਡ ਤੋਂ ਮਿਲ ਜਾਂਦੀਆਂ ਜੀ। ਗਰੋਸਰੀ ਆਈਟਮਸ ਜ਼ਰੂਰ ਜਾਇਓ ਏਸ਼ੀਅਨ ਫੂਡ ਸੈਂਟਰ ਤੇ। ਬਿਗ ਬੋਸ ਫਰਨੀਚਰ ਵਾਲੇ ਹਾਈਵੇ 27 ਤੇ ਐਲਬੀਅਨ ਦੇ ਨੁੱਕਰ ਤੇ ਨੇ ਜੀ। ਬਹੁਤ ਸੋਹਣਾ ਫਰਨੀਚਰ, ਵੱਡੇ ਸਾਰੇ ਸ਼ੋਰੂਮ ਪਿਆ, ਹਰ ਕਿਸਮ ਦਾ ਫਰਨੀਚਰ, ਬਾਕੀ ਤੁਹਾਡੀਆਂ ਲੋੜਾਂ ਮੁਤਾਬਕ ਫਰਨੀਚਰ ਬਣਾ ਵੀ ਦਿੰਦੇ ਨੇ, ਆਪਣਾ ਮੈਨੂਫੈਕਚਰਿੰਗ ਯੂਨਿਟ ਆ। ਜਦੋਂ ਵੀ ਕਿਤੇ ਫਰਨੀਚਰ ਲੈਣਾ ਤਾਂ ਬਿਗ ਬੋਸ ਫਰਨੀਚਰ ਤੇ ਹੀ ਜਾਣਾ। ਤੇ ਜੇ ਆਟੋ ਇੰਸ਼ੋਰੈਂਸ ਕਰਾਉਣੀ ਹੈ ਫਿਰ ਜਗਜੀਤ ਸਿੰਘ ਜੀ ਨੂੰ ਯਾਦ ਕਰ ਲਿਓ, 647-299-2314। ਸਾਲ ਦਾ ਤੁਹਾਡਾ $1,000-1,500 ਲਾਜ਼ਮੀ ਬਾਜੂ, ਇੰਸ਼ੋਰੈਂਸ ਹੀ ਤਾਂ ਤੁਹਾਡੀ ਬਦਲਦੇ ਨੇ ਜੇ ਇੰਨੇ ਕੁ ਪੈਸੇ ਬਚਦੇ ਨੇ, ਨਹੀਂ ਨਹੀਂ ਬਦਲਦੇ। ਫਿਰ ਉਹ 647-299-2314 ਨਵੇਂ ਆਇਓ ਫਿਰ ਤਾਂ ਜ਼ਰੂਰ ਕਾਲ ਕਰਿਓ। ਸ਼ਿਵਿੰਦਰ ਸਾਡੇ ਨਾਲ ਨੇ। ਸ਼ਿਵਿੰਦਰ ਜੀ, ਇੱਕ ਪੁਰਾਣੀ ਫਿਲਮ ਸੀ, ਮੈਂ ਗੱਲ ਨੂੰ ਥੋੜਾ ਜਿਹਾ ਹੋਰ ਪਾਸੇ ਲਿਜਾਣ ਲੱਗਿਆ। ਉਹਦੇ ਚ ਨਾ ਜਦੋਂ ਅਸੀਂ ਛੋਟੇ ਹੁੰਦੇ ਸੀ, ਇੱਕ ਡਾਇਲੋਗ ਬੜਾ ਮਸ਼ਹੂਰ ਹੋਇਆ ਸੀ, ਅਬ ਤੇਰਾ ਕਿਆ ਹੋਗਾ ਕਾਲੀਆ, ਬੱਚਿਆਂ ਦੇ ਮੂੰਹ ਤੇ ਚੜਿਆ ਸੀ, ਅੱਜ ਕੱਲ ਵੀ ਵੱਡੇ ਵੱਡੇ ਕਹਿੰਦੇ ਨੇ। ਹੁਣ ਗੱਲ ਇਹ ਹੈ ਬਈ, ਗੋਦੀ ਮੀਡੀਆ ਨੇ ਆਪਣਾ ਪ੍ਰਚਾਰ ਕਰ ਲਿਆ, ਮੋਰਚਾ ਤੋੜਨ ਵਾਲਿਆਂ ਨੇ ਤਾਂ 26 ਜਨਵਰੀ ਨੂੰ ਹੀ ਬੜੀ ਕੋਸ਼ਿਸ਼ ਕਰ ਲਈ ਸੀ। ਜਿਹੜੇ ਕਿਸਾਨ ਲੜੇ ਨੇ ਉਹ ਉਹਨਾਂ ਦਾ ਸਬਰ ਸੰਤੋਖ ਹੀ ਲੜਿਆ ਜੀ, ਉਹਨਾਂ ਕੋਲ ਕੋਈ AK-47 ਨਹੀਂ ਸੀ, ਕੋਈ ਬੰਬ ਬੰਦੂਕਾਂ ਨਹੀਂ ਸੀ, ਬੜੇ ਟਰੰਮੇ ਦੇ ਨਾਲ ਜਿਵੇਂ ਉਹ ਖੇਤਾਂ 'ਚ ਆਪਣੇ ਆਪਣੇ ਫਸਲਾਂ ਦੀ ਰਾਖੀ ਕਰਦੇ ਨੇ, ਮੰਡੀ ਦੇ ਵਿੱਚ ਦਾਣੇ ਸਿੱਟ ਕੇ ਉਹਨਾਂ ਦੀ ਰਾਖੀ ਕਰਦੇ ਨੇ, ਬੈਠੇ ਰਹਿੰਦੇ ਨੇ ਮੀਂਹ 'ਚ, ਹਨੇਰੀ 'ਚ, ਸਰਦੀਆਂ ਦੇ ਵਿੱਚ, ਇਵੇਂ ਹੀ ਉਹ ਦਿੱਲੀ ਦੇ ਵਿੱਚ ਜਾ ਕੇ ਲੜੇ, ਨੰਗੇ ਧੜ ਲੜੇ ਜਿਹਨਾਂ ਨੂੰ ਕਹਿਣਾ ਚਾਹੀਦਾ। ਹੁਣ ਜਿਹੜਾ ਗੋਦੀ ਮੀਡੀਆ ਜਾਂ ਆਹ ਜਿਹੜੇ ਫੁੱਟਪਾਊ ਅੰਸਰ ਨੇ, ਇਹਨਾਂ ਨੂੰ ਪੁੱਛਣਾ ਬਣਦਾ ਵੀ ਅਬ ਤੇਰਾ ਕਿਆ ਹੋਗਾ ਕਾਲੀਆ, ਕੌਣ ਲੋਕ ਇਹਨਾਂ ਦੇ ਮਗਰ ਲੱਗਣਗੇ? ਹੁਣ
ਬਿਲਕੁਲ ਉਹਨਾਂ ਤਾਕਤਾਂ ਦੀ ਹਾਰ ਹੋ ਗਈ ਹੈ ਚਰਨਜੀਤ, ਜਿਹੜੀਆਂ ਤਾਕਤਾਂ ਚਾਹੇ ਤਾਂ ਉਹ ਮੋਰਚੇ ਦੇ ਅੰਦਰੋਂ ਢਾਹ ਲਾ ਰਹੀਆਂ ਸੀ, ਚਾਹੇ ਉਹ ਲਾ ਰਹੀਆਂ ਸੀਗੀਆਂ ਬਾਹਰੋਂ, ਤੇ ਜਾਂ ਫਿਰ ਆਪਣਾ ਅਲੱਗ ਕੋਈ ਪ੍ਰਵਚਨ ਕੱਢਣਾ ਚਾਹੁੰਦਾ ਸੀ ਇਸ ਮੋਰਚੇ ਦੇ ਵਿੱਚੋਂ। ਉਹ ਸਾਰਿਆਂ ਨੂੰ ਮੂੰਹ ਦੀ ਖਾਣੀ ਪਈ ਹੈ, ਨੰਬਰ ਇੱਕ। ਨੰਬਰ ਦੋ ਕਿ ਮੋਰਚੇ ਨੇ ਉਹਨਾਂ ਸਾਰਿਆਂ ਦੇ ਤੁੱਕੇ, ਉਹਨਾਂ ਸਾਰਿਆਂ ਦੀ ਅਫਵਾਹਾਂ ਨੂੰ ਫੇਲ ਕੀਤਾ ਜੀ। ਕੋਈ ਤਾਂ ਇਹਦੇ ਵਿੱਚੋਂ ਮੀਡੀਆ ਨੇ, ਤੈਨੂੰ ਖਾਲਿਸਤਾਨੀ, ਤੁਸੀਂ ਦੇਖੋ ਕਿ ਸਰਕਾਰ ਦੇ ਪੱਖੀ ਮੀਡੀਆ ਨੇ ਖਾਲਿਸਤਾਨੀ, ਮਾਓਵਾਦੀ, ਮਵਾਲੀ, ਪਤਾ ਨੀ ਕੀ ਕੁਛ ਕਿਹਾ, ਤੇ ਇੱਧਰੋਂ ਜਿਹੜੇ ਮੋਰਚੇ ਦੇ ਅੰਦਰੋਂ ਜਾਂ ਪੰਜਾਬ ਵਾਲੇ ਨੇ ਜਿਹੜੇ ਸਰਕਾਰ ਦੀ ਬੋਲੀ ਦੇ ਇੱਕ ਝੋਲੀ 'ਚ ਚੁੱਕ ਸੀਗਾ ਡਾਇਰੈਕਟ ਜਾਂ ਇਨਡਾਇਰੈਕਟ, ਉਹਨਾਂ ਨੇ ਵੀ ਇਹਦੇ ਵਿੱਚੋਂ ਜੀ ਖਾਲਸਾ ਹੀ ਸ਼ਾਨੋ ਸ਼ੌਕਤ ਕਦੇ ਕੁਛ ਕਦੇ ਜੀ ਇਹ ਤਾਂ ਕਾਮਰੇਡ ਨੇ, ਇਹਦਾ ਜੀ ਸਿੱਖ ਵਿਰੋਧੀ ਨੇ, ਸਭ ਨੂੰ ਜਿਹੜਾ ਮਾਫ ਕੀਤੀ ਜੀ। ਉਹ ਸਾਰੇ ਮੁੱਦੇ ਮੂੰਹ ਡਿੱਗੇ ਹੈਗੇ ਨੇ, ਜਾਂ ਕੁਛ ਕਹਿੰਦੇ ਸੀ ਇਹਨਾਂ ਦੀਆਂ ਲੱਤਾਂ 'ਚ ਭਾਰ ਨਹੀਂ ਹੈਗਾ ਜੀ, ਇਹ ਤਾਂ ਐਂ ਨਹੀਂ ਕਰ ਸਕਦੇ, ਇਹ ਨਹੀਂ ਕਰ ਸਕਦੇ, ਉਹ ਸਭ ਚੀਜ਼ਾਂ ਫੇਲ ਹੋਈਆਂ। ਜੋ ਨਵੀਂ ਚੀਜ਼ ਸਿਖਾਈ ਹੈ ਉਹ ਸਿਖਾਈ ਹੈ ਕਿ ਜਦੋਂ ਲੋਕਾਂ ਦਾ ਏਕਾ ਹੁੰਦਾ, ਲੋਕਾਂ ਦਾ ਏਕਾ ਬੜਾ ਕੁਛ ਸਿਰਜਦਾ, ਲੋਕਾਂ ਦਾ ਏਕਾ ਵੱਡੀਆਂ ਵੱਡੀਆਂ ਹਕੂਮਤਾਂ ਨੂੰ ਝੁਕਣ ਲਈ ਮਜਬੂਰ ਕਰ ਦਿੰਦਾ, ਤੇ ਜਿਹੜਾ ਸ਼ਾਂਤਮਈ ਸੰਘਰਸ਼ ਹੈ ਉਹ, ਭਾਵੇਂ ਕਿ ਅਸੀਂ ਆਮ ਤੌਰ ਤੇ ਟਿੱਚਰਾਂ ਕਰਦੇ ਹੁੰਦੇ ਸੀ ਵੀ ਇਹ ਸ਼ਾਂਤਮਈ ਸੰਘਰਸ਼ ਦੀ ਗੱਲ ਕਰਦੇ ਜੀ, ਇਹ ਤਾਂ ਗਾਂਧੀ ਦੇ ਚੇਲੇ ਆ, ਉਹ ਆਪਣੇ ਵਿਰਸੇ ਨੂੰ ਭੁੱਲ ਜਾਂਦੇ ਆ। ਉਹਨਾਂ ਨੂੰ, ਮੂਰਖਾਂ ਨੂੰ ਇਹ ਨਹੀਂ ਪਤਾ ਕਿ ਗੁਰੂ ਅਰਜਨ ਸਾਹਿਬ ਦਾ ਜਿਹੜਾ ਹੈਗਾ ਵੀ ਇਸ ਤੋਂ ਵੱਡਿਆ ਸੱਤਿਆਗ੍ਰਹੀ ਕਿਉਂ ਕੌਣ ਹੋ ਸਕਦਾ। ਉਹਨਾਂ ਨੇ ਸ਼ਾਂਤਮਈ ਢੰਗ ਨਾਲ ਜਿਹੜਾ ਹੈਗਾ ਜਾਬਰ ਹਕੂਮਤ ਦਾ ਜਿਹੜਾ ਹੈਗਾ ਟਾਕਰਾ ਸਬਰ ਨਾਲ ਕੀਤਾ। ਕਮਾਲ ਦੀ ਗੱਲ ਆ ਕਿ ਜਿਹੜੇ ਆਪਣੇ ਆਪ ਨੂੰ ਧਰਮ ਦੇ ਠੇਕੇਦਾਰ ਕਹਾਉਂਦੇ ਆ, ਉਹਨਾਂ ਨੂੰ ਸ਼ਾਂਤਮਈ ਸੰਘਰਸ਼ਾਂ ਵਿੱਚੋਂ ਗਾਂਧੀ ਦਾ ਯਾਦ ਆ ਜਾਂਦਾ, ਗੁਰੂ ਅਰਜਨ ਸਾਹਿਬ ਕਿਉਂ ਨਹੀਂ ਯਾਦ ਆਉਂਦੇ? ਉਹਨਾਂ ਨੂੰ ਆਪਣਾ ਜਿਹੜਾ ਗੁਰਦੁਆਰਾ ਸੁਧਾਰ ਮੂਵਮੈਂਟ ਕਿਉਂ ਨਹੀਂ ਯਾਦ ਆਉਂਦੀ ਹੈਗੀ? ਉਹਨਾਂ ਨੂੰ ਨਨਕਾਣਾ ਸਾਹਿਬ ਦਾ ਮੋਰਚਾ ਕਿਉਂ ਨਹੀਂ ਯਾਦ ਆਉਂਦਾ? ਉਹਨਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਕਿਉਂ ਨਹੀਂ ਯਾਦ ਆਉਂਦੇ ਹੈਗੇ? ਉਹਨਾਂ ਮੈਂ ਉਹਨਾਂ ਦੇ ਸਿੱਖੀ ਕੰਸੈਪਟ ਵਿੱਚੋਂ ਹੀ ਗੱਲ ਕਰਕੇ ਉਦਾਹਰਨਾਂ ਦੇ ਰਿਹਾ। ਉਹਨਾਂ ਨੂੰ ਜਿਹੜਾ ਕੂਕਾ ਮੂਵਮੈਂਟ ਕਿਉਂ ਨਹੀਂ ਯਾਦ ਆਉਂਦੀ ਬਈ? ਇਹਦਾ ਮਤਲਬ ਕੀ ਹੈ ਕਿ ਉਹਨਾਂ ਨੂੰ ਖੁਦ ਹੀ ਨਹੀਂ ਆਪਣੇ ਜਿਹੜੇ ਹੈਗੇ ਵਿਰਸੇ ਦਾ ਪਤਾ ਹੈਗਾ, ਜਿਹੜੇ ਉਰੇ ਵਿਰਸੇ ਦੇ ਧੱਕੇ ਨਾਲ ਵਾਰਸ ਬਣੇ ਫਿਰਦੇ ਸੀਗੇ, ਤੇ ਇਹ ਮੋਰਚੇ ਨੇ ਜਿੰਨੀ ਵੀ ਪੰਜਾਬ ਦੀ ਵਿਰਾਸਤ ਸੀ, ਚਾਹੇ ਉਹ ਸਿੱਖੀ ਵਾਲੀ ਵਿਰਾਸਤ ਸੀ, ਗੁਰੂਆਂ ਦੀ ਜਿਹੜੀ ਹੈਗੀ ਆ, ਗੁਰੂਆਂ ਵੱਲੋਂ ਦਿੱਤੀ ਹੋਈ ਜਿਹੜੀ ਤਾਕਤ ਸੀ ਉਹ ਹੋ ਗਈ, ਚਾਹੇ ਪ੍ਰੋਗਰੈਸ ਮੂਵਮੈਂਟਾਂ ਰਾਹੀਂ ਪੰਜਾਬ ਨੂੰ ਮਿਲੀ ਹੋਈ ਊਰਜਾ ਵਾ, ਉਹਦੇ ਵਿੱਚ ਜਿਹੜਾ ਹੈਗਾ ਖੱਬੇ ਪੱਖੀ ਮੂਵਮੈਂਟ ਵੀ ਆ ਜਾਂਦੀ ਆ, ਭਗਤੀ ਮੂਵਮੈਂਟ ਆ ਜਾਂਦੀ ਆ, ਉਹ ਤਮਾਮ ਸਾਡਾ ਇੱਕ ਵਿਰਸਾ, ਉਹ ਵਿਰਸੇ ਨੂੰ ਸਮੋਈ ਨਾਲ ਲੈ ਕੇ ਚੱਲਿਆ ਸੀ ਇਸ ਸੰਘਰਸ਼, ਆਪਣੇ ਉਸ ਵਿਰਸੇ ਦੇ ਵਿੱਚ ਉਹ ਊਰਜਾ ਲੈ ਕੇ ਇਹਨੇ ਮੋਰਚਾ ਫਤਿਹ ਕੀਤਾ, ਤੇ ਊਰਜਾ ਸਾਡੀ ਕੀ ਹੈ, ਊਰਜੇ ਹੈਗੀ ਨੇ, ਅਸੀਂ ਸਾਰਿਆਂ ਨੂੰ ਸਾਂਝੀ ਬਾਲ ਸਦਾਇਨ ਦਾ ਜਿਹੜਾ ਇੱਕ ਮੈਸੇਜ ਸੀਗਾ ਉਹ ਦਿੰਦਾ ਹੋਇਆ ਹਰਿਆਣਾ ਯੂਪੀ ਸਾਰੇ ਮੁਲਕ ਨੂੰ ਜਗਾਇਆ ਨਾਲ ਜੋੜਿਆ। ਇਸ ਤੁਸੀਂ ਦੇਖੋਗੇ ਅੱਜ ਜਦੋਂ ਇਹ ਐਲਾਨ ਹੋਇਆ, ਬਹੁਤ ਸਾਰੇ ਇਸ ਐਲਾਨ ਤੋਂ ਕੁਝ ਦਿਨ ਪਹਿਲਾਂ ਜਦੋਂ ਪਤਾ ਲੱਗ ਗਿਆ ਸੀ ਵੀ ਹੁਣ ਸ਼ਾਇਦ ਮੋਰਚਾ ਉੱਠ ਜੂਗਾ, ਮੋਰਚਾ ਜਿੱਤ ਵੱਲ ਹੈ, ਉਦੋਂ ਹਰਿਆਣੇ ਵਾਲੇ ਤੁਹਾਨੂੰ ਰੋਂਦੇ ਹੋਏ ਦਿਖਾਈ ਦਿੱਤੇ ਆ ਵੀ ਜਿਹਨਾਂ ਦੇ ਇੱਕ ਰਿਸ਼ਤਾ ਬਣ ਗਿਆ ਸੀ ਉੱਥੇ, ਉਹ ਕਹਿੰਦੇ ਕਿ ਅਸੀਂ ਹੁਣ ਦੂਰ ਹੋ ਗਏ। ਇੱਕ ਕੁੜੀ ਦੀ BBC ਨੇ ਇੰਟਰਵਿਊ ਕੀਤੀ ਆ, ਉਹ ਕਹਿੰਦੀ ਹੈ ਕਿ ਮੈਂ ਤਾਂ ਇੱਥੇ ਸ਼ਾਮ ਨੂੰ ਰੋਟੀਆਂ ਲਾਉਣ ਆਉਂਦੀ ਹੁੰਦੀ ਸੀ, ਇਹਨਾਂ ਵਿੱਚੋਂ ਮੈਨੂੰ ਆਪਣੇ ਕੋਈ ਮਾਸੀ ਦਿੰਦੀ ਆ, ਮੈਨੂੰ ਕੋਈ ਆਪਣਾ ਚਾਚਾ ਤਾਇਆ ਦਿੰਦਾ, ਕੋਈ ਆਪਣਾ ਮੈਨੂੰ ਪਿਓ ਦਿੰਦਾ, ਹੁਣੇ ਮੈਂ ਤਾਂ ਦੂਰ ਚਲੇ ਜਾਣਗੇ। ਤੇ ਯੂਪੀ ਵਾਲਿਆਂ ਨਾਲ ਜਿਹਨਾਂ ਨਾਲ ਸਾਡਾ ਕੋਈ ਸਿੱਧਾ ਇਸ ਤਰ੍ਹਾਂ ਸੰਵਾਦ ਨਹੀਂ ਸੀ, ਉਹ ਸਾਡੇ ਨਾਲ ਜੁੜ ਗਏ। ਅੱਛਾ, ਦੱਖਣ ਵਾਲੇ ਸਾਡੀ ਭਾਸ਼ਾ ਪੰਜਾਬੀ ਹਿੰਦੀ ਸਿੱਖਣ ਲੱਗੇ ਨੇ, ਵੀ ਦੱਖਣ ਵਾਲਿਆਂ ਦੀ ਤਾਂ ਆਪਣੀ ਇੱਕ ਭਾਸ਼ਾ ਵਾ, ਉਹਦਾ ਬਹੁਤ ਮਤਲਬ ਸਮਾਨਤਾ ਨਹੀਂ ਹੈਗੀ, ਬੜਾ ਅੰਤਰ ਹੈ ਹਿੰਦੀ ਤੇ ਪੰਜਾਬੀ ਨਾਲ, ਦੀ ਕੋਸ਼ਿਸ਼ ਕਰਦੇ ਨੇ। ਪੂਰਾ ਮੁਲਕ ਵਿੱਚ ਇੱਕ ਮੈਸੇਜ ਗਿਆ ਹੈਗਾ, ਤੇ ਉਹ ਮੈਸੇਜ ਜਿਹੜਾ ਇਹੀ ਹੁੰਦਾ ਹੈਗਾ ਵੀ ਜਦੋਂ ਸਰਕਾਰਾਂ ਨੇ ਜਿਹੜੀਆਂ ਉਹ ਲੜਾਉਣ ਦਾ ਕੰਮ ਕਰਦੀਆਂ ਲੋਕਾਂ ਨੂੰ ਆਪਸ ਵਿੱਚ, ਜਿਵੇਂ ਲੋਕਾਂ ਨੂੰ ਲੜਾਇਆ 26 ਦੀ ਘਟਨਾ ਤੋਂ ਬਾਅਦ ਲੜਾਇਆ, ਪਰ ਜਿਹੜੇ ਲੋਕਾਂ ਦੇ ਇਸ ਵੱਲੋਂ ਸਿਰਜੇ ਹੋਏ ਅੰਦੋਲਨ ਹੁੰਦੇ ਨੇ ਉਹ ਲੋਕਾਂ ਨੂੰ ਆਪਸ ਵਿੱਚ ਜੋੜਦੇ ਨੇ। ਇਹਦੀ ਵੱਡੀ ਉਦਾਹਰਣ ਹੈ ਕਿ ਪੰਜਾਬ ਦਾ ਇੱਕ ਬਾਰਡਰ ਹੈ ਟਿੱਕਰੀ ਬਾਰਡਰ, ਜਿੱਥੇ ਸਾਰਾ ਕੰਮ ਹੀ ਹਰਿਆਣੇ ਵਾਲਿਆਂ ਨੇ ਸਾਂਭਿਆ ਹੋਇਆ ਸੀਗਾ, ਸੇਵਾ ਦਾ, ਪਾਣੀ ਦਾ, ਲੰਗਰ ਦਾ, ਉਹਨਾਂ ਦੇ ਸਿਰ ਤੇ ਚੱਲ ਰਿਹਾ ਸੀਗਾ। ਇਹਦਾ ਮਤਲਬ ਕੀ ਹੈ, ਇਹਦਾ ਮਤਲਬ ਹੈ ਕਿ ਲੋਕਾਂ ਦੇ ਸਿਰਜੇ ਹੋਏ ਅੰਦੋਲਨ, ਲੋਕਾਂ ਵੱਲੋਂ ਸਥਾਪਿਤ ਕੀਤੇ ਹੋਏ ਅੰਦੋਲਨ ਨੇ ਜਿਹੜੇ ਉਹ ਲੋਕਾਂ ਨੂੰ ਜੋੜਦੇ ਨੇ, ਤੇ ਜਿਹੜੀਆਂ ਸਰਕਾਰਾਂ ਨੇ ਉਹਨਾਂ ਦੀਆਂ ਉਹ ਲੋਕਾਂ ਨੂੰ ਤੋੜਨ ਦਾ ਕੰਮ ਕਰਦੀਆਂ ਨੇ, ਤੇ ਜਦੋਂ ਲੋਕਾਂ ਦੇ ਸਿਰਜੇ ਅੰਦੋਲਨ ਜਿਹੜੇ ਅੱਗੇ ਵੱਧ ਜਾਂਦੇ ਨੇ ਉਹ ਫਿਰ ਸਰਕਾਰਾਂ ਦੀਆਂ ਸ਼ਕੁਨੀ ਚਾਲਾਂ ਨੂੰ ਫਿਲ ਕਰ ਦਿੰਦੇ ਨੇ।
ਬਿਲਕੁਲ ਜੀ ਸ਼ਿਵਿੰਦਰ ਜੀ, ਸਮੱਸਿਆ ਅਸਲ ਦੇ ਵਿੱਚ ਇਹ ਆ ਕਿ ਮਨੁੱਖੀ ਨੇਚਰ ਆ ਜਿਹੜਾ ਬੰਦੇ ਦਾ ਸੁਭਾਅ ਹੈ ਉਹਦੇ ਚ ਕਾਲਾਪਣ ਜ਼ਿਆਦਾ, ਉਹ ਛੇਤੀ ਰਿਜ਼ਲਟ ਭਾਲਦਾ। ਉਹ ਕਹਿੰਦਾ ਵੀ ਅੱਜ ਅਸੀਂ ਸ਼ੁਰੂ ਕੀਤਾ ਤੇ ਕੱਲ ਨੂੰ ਹੋ ਜੇ। ਬੰਦੇ ਮੈਂ ਦੇਖਿਆ ਜੀ, ਉਹ ਕਹਿਣਗੇ ਜੀ ਇੰਪੇਸ਼ੈਂਟ ਹੁੰਦੇ ਨੇ, ਆਹ ਜਿਹੜੇ ਇਨਕਲਾਬ ਦੀਆਂ ਗੱਲਾਂ ਕਰਦੇ ਹੋ ਇਹ ਇਨਕਲਾਬ ਤਾਂ ਆਇਆ ਨੀ, ਉਹਨਾਂ ਨੂੰ ਲੱਗਦਾ ਸੀ ਪਤਾ ਇਨਕਲਾਬ ਕੱਲ ਨੂੰ ਆਜੂ, ਅੱਜ ਲਾਲ ਝੰਡਾ ਚੱਕ ਲਿਆ ਕੱਲ ਨੂੰ ਆਜੂ। ਉਹ ਕਹਿੰਦੇ ਨੇ ਜੀ ਕਿ ਇਹ ਤਾਂ ਗੱਲਾਂ ਨੇ ਜੀ ਸਿਰਫ, ਬਈ ਸਮਾਜ ਬਦਲਦਾ, ਸਮਾਜ ਨੀ ਬਦਲਦਾ। ਉਹਨਾਂ ਨੂੰ ਇਹ ਨੀ ਪਤਾ ਲੱਗਦਾ ਵੀ, ਉਹਨਾਂ ਨੂੰ ਇਹ ਸਮਝ ਹੀ ਨੀ ਲੱਗਦੀ ਵੀ ਬੰਦੇ ਦੀ ਜ਼ਿੰਦਗੀ 50-60-100 ਸਾਲ ਆ। ਇਨਕਲਾਬ ਤਾਂ ਲਗਾਤਾਰ ਹੋ ਰਿਹਾ, ਇਨਕਲਾਬ ਮਤਲਬ ਤਬਦੀਲੀ, ਕਿਤੇ ਇਹ ਹੌਲੀ ਹੁੰਦੀ ਆ, ਕਿਤੇ ਤੇਜ਼ ਹੁੰਦੀ ਆ। ਇਹ ਤਾਂ ਜਦੋਂ ਤੋਂ ਧਰਤੀ ਬਣੀ ਆ ਕਹਿ ਲਈਏ, ਜਾਂ ਧਰਤੀ ਨਹੀਂ ਵੀ ਬਣੀ, ਲਗਾਤਾਰ ਤਬਦੀਲੀ ਹੋ ਰਹੀ ਆ ਜੀ। ਕੋਈ ਵੀ ਚੀਜ਼ ਸਥਿਰ ਨਹੀਂ ਦੁਨੀਆਂ ਦੇ ਵਿੱਚ, ਯੂਨੀਵਰਸ ਦੇ ਵਿੱਚ ਹਰ ਇੱਕ ਚੀਜ਼ ਮੂਵ ਕਰ ਰਹੀ ਆ। ਚਲੋ ਜਦੋਂ ਤੋਂ ਆਪਾਂ ਇਹੀ ਕਹਿ ਲਈਏ ਕਿ ਧਰਤੀ ਤੇ ਜੀਵਨ ਦੀ ਸ਼ੁਰੂਆਤ ਹੋਈ ਆ, ਉਦੋਂ ਤੋਂ ਵੀ ਲਗਾਤਾਰ ਤਬਦੀਲੀਆਂ ਹੋ ਰਹੀਆਂ। ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਹੈ ਵੀ ਬੰਦਾ ਖੁਦ, ਜਿਹੜਾ ਬੰਦਾ ਇਨਸਾਨ ਆ, ਉਹ ਤਬਦੀਲੀ ਦੀ ਆਉਟਪੁੱਟ ਹੀ ਹੈ। ਸਾਡਾ ਹੱਥ ਇਸ ਤਰ੍ਹਾਂ ਕਿਉਂ ਬਣਿਆ, ਅੱਖਾਂ ਅੱਗੇ ਦੋ ਕਿਵੇਂ ਆ ਗਈਆਂ, ਕੰਨ ਆ ਜਿਹੜੇ ਉਹ ਇਸ ਤਰ੍ਹਾਂ ਕਿਵੇਂ ਬਣੇ ਨੇ, ਬਾਡੀ ਦੀ ਸ਼ੇਪ ਇਸ ਤਰ੍ਹਾਂ ਕਿਉਂ ਆ, ਇਹ ਹਰ ਇੱਕ ਚੀਜ਼ ਆ ਜਿਹੜੀ ਇਹਦਾ ਕਾਰਨ ਪਿਆ ਹੈ, ਕਿਉਂ ਬਣੇ ਨੇ ਇਹ ਲੱਭਣੇ ਪੈਂਦੇ ਨੇ, ਪੜ੍ਹਨਾ ਪੈਂਦਾ। ਸਾਡੇ ਪੈਰ ਹੱਥਾਂ ਵਰਗੇ ਕਿਉਂ ਨਹੀਂ, ਹੱਥ ਅੰਦਰ ਨੂੰ ਉਂਗਲਾਂ ਕਿਉਂ ਮੁੜਦੀਆਂ, ਬਾਹਰ ਨੂੰ ਕਿਉਂ ਨਹੀਂ ਮੁੜਦੀਆਂ, ਇਹ ਸਾਰੀਆਂ ਗੱਲਾਂ ਦੇ ਕਾਰਨ ਨੇ। ਜੀਵ ਵਿਕਾਸ ਜਿਹਨੂੰ ਕਹਿੰਦੇ ਆ, ਜੀਵ ਵਿਕਾਸ ਦੇ ਸਿਧਾਂਤ ਨੇ, ਐਵੋਲਿਊਸ਼ਨ ਦੀ ਥਿਊਰੀ ਆ ਪੂਰੀ ਦੀ ਪੂਰੀ। ਇਹ ਐਵੋਲਿਊਸ਼ਨ ਤੇ ਰੈਵੋਲਿਊਸ਼ਨ ਚੱਲਦੇ ਰਹਿੰਦੇ ਨੇ ਜੀ, ਕਹਿੰਦੇ ਕਦੇ ਤਬਦੀਲੀ ਹੌਲੀ ਹੁੰਦੀ ਆ, ਕਦੇ ਤੇਜ਼ ਹੁੰਦੀ ਆ। ਹੁਣ ਜਿਹੜੇ ਲੋਕਾਂ ਨੂੰ ਇਹ ਨਹੀਂ ਸੀ ਪਤਾ ਅੱਜ ਤੱਕ, ਉਹ ਡਰਦੇ ਹੁੰਦੇ ਸੀ ਵੀ ਸਰਕਾਰ ਕੋਲ ਤਾਂ ਮਸ਼ੀਨ ਗੰਨਾ ਜਿਹੜੇ ਜੀ, ਮਿਲਟਰੀ ਆ, ਪੁਲਿਸ ਆ, ਐਡੀ ਵੱਡੀ ਤਾਕਤ ਨਾਲ ਮੱਥਾ ਲਾਉਣ। ਆ ਜਿਹੜੀ ਤੁਸੀਂ ਗੱਲ ਦੱਸੀ ਆ ਵੀ ਸਬਰ ਸੰਤੋਖ, ਗੁਰੂ ਤੇਗ ਬਹਾਦਰ ਦੀ ਗੱਲ ਆਪਾਂ ਕੀਤੀ ਆ ਸ਼ੁਰੂ ਦੇ ਵਿੱਚ, ਅਸੀਂ ਸੰਤ ਰਾਮ ਉਦਾਸੀ ਦਾ ਉਦਾਸੀ ਦੇ ਕੁਝ ਸ਼ਬਦ ਲਾਏ ਨੇ, ਦਿੱਲੀ ਆ ਦਿਆਲਾ ਦੇਖ, ਆਪਾਂ ਤਾਂ ਜਿੱਤ ਉਹਦੇ ਵਿੱਚੋਂ ਵੀ ਦੇਖਦੇ ਆ ਜੀ। ਜਿੱਤ ਦਾ ਮਤਲਬ ਹੈ ਜਦੋਂ ਸਾਡੀ ਮਾਨਸਿਕਤਾ ਦੇ ਵਿੱਚ ਤਬਦੀਲੀ ਆ ਜੇ, ਪੋਜ਼ਿਟਿਵ ਤਬਦੀਲੀ ਆ ਜੇ, ਜਦੋਂ ਆਮ ਬੰਦਾ ਸਮਾਜ ਬਾਰੇ ਸੋਚਣ ਲੱਗ ਜੇ, ਆਲੇ ਦੁਆਲੇ ਬਾਰੇ ਸੋਚਣ ਲੱਗ ਜੇ, ਕਿਉਂਕਿ ਆਲੇ ਦੁਆਲੇ ਦੇ ਵਿੱਚੋਂ ਪੈਦਾ ਹੋਏ ਹਾਂ ਅਸੀਂ, ਸਮਾਜ ਦੇ ਵਿੱਚੋਂ ਪੈਦਾ ਹੋਏ ਹਾਂ ਅਸੀਂ, ਜਦੋਂ ਅਸੀਂ ਸਾਨੂੰ ਇਹ ਪਤਾ ਲੱਗ ਜੇ ਕਿ ਮਨੁੱਖ ਦੇ ਵਿੱਚ ਬਹੁਤ ਵੱਡੀ ਤਾਕਤ ਆ, ਤੇ ਜਦੋਂ ਇਹ ਤਾਕਤ ਲੋਕ ਇਕੱਠੇ ਹੋ ਜਾਂਦੇ ਆ, ਕਿਰਤੀ ਕਿਰਤੀ ਹੱਥ ਨੇ ਜਿਹੜੇ ਇਕੱਲੇ ਕੰਮ ਕਰਨ ਵਾਸਤੇ ਨਹੀਂ ਹੁੰਦੇ, ਇਹ ਉੱਤੇ ਮੋਢਾ ਉਲਾਰ ਕੇ ਮੁੱਕਾ ਉਲਾਰ ਕੇ ਦਿਖਾਉਣ ਲਈ ਵੀ ਹੁੰਦੇ ਨੇ, ਪਰ ਇਹ ਸ਼ਾਂਤੀਪੂਰਵਕ ਕੰਮ ਹੁੰਦਾ। ਇਹ ਕਈ ਗੁਣਾ ਐਕਸਪੋਨੈਂਸ਼ੀਅਲ ਗਰੋਥ ਹੋ ਜਾਂਦੀ ਜੀ, ਐਕਸਪੋਨੈਂਸ਼ੀਅਲ ਹੋ ਜਾਂਦਾ ਹੋ ਜਾਂਦੀ ਸਾਡੀ ਤਾਕਤ ਜਦੋਂ ਅਸੀਂ ਸਾਰੇ ਆਮ ਲੋਕ ਆ ਜਿਹੜੇ ਰਲ ਜਾਂਦੇ। ਇਹਨਾਂ ਲੋਕਾਂ ਨੂੰ ਅਹਿਸਾਸ ਨਹੀਂ ਜੀ, ਇਹ ਸਮਝਦੇ ਨੇ ਵੀ ਵਿਦੇਸ਼ਾਂ ਚੋਂ ਬਸ ਲਈਆਂ ਹੋਈਆਂ ਬੰਦੂਖੜੀਆਂ ਜਿਹੜੀਆਂ AK-47 ਜਿਹੜੀਆਂ ਇੱਕ ਮਿੰਟ ਦੇ ਵਿੱਚ ਵਿੱਚ 60-100 ਗੋਲੀਆਂ ਕੱਢਦੀਆਂ ਨੇ, ਉਹੀ ਤਾਕਤ ਹੁੰਦੀ ਹੈ। ਇਹਨਾਂ ਨੂੰ ਪਤਾ ਨਹੀਂ ਵੀ ਉਹ ਤਾਕਤ ਨਹੀਂ ਹੁੰਦੀ, ਉਹ ਤਾਂ ਜਾਣ ਕੇ ਮੂਰਖਾਂ ਦੇ ਹੱਥ ਦੇ ਵਿੱਚ ਹਕੂਮਤਾਂ ਫੜਾਉਂਦੀਆਂ ਨੇ ਵੀ ਇਹ ਚੱਕੋ ਤੁਸੀਂ ਮਾਰੋ ਜਿਹਨੂੰ ਮਰਜ਼ੀ ਮਾਰੋ। ਤੇ ਹੈਰਾਨੀ ਦੀ ਗੱਲ ਆ ਸ਼ਿਵਿੰਦਰ ਜੀ, ਬਈ ਬਹੁਤ ਸਾਰੇ ਲੋਕਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਵੀ ਕੌਣ ਸਾਡਾ ਦੁਸ਼ਮਣ ਆ ਕੌਣ ਸਾਡਾ ਦੋਸਤ ਆ। ਇਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਬਈ ਉਹਨਾਂ ਦਾ ਦੁਸ਼ਮਣ ਕੌਣ ਆ ਤੇ ਦੋਸਤ ਕੌਣ ਆ। ਆਪਦੇ ਦੁਸ਼ਮਣਾਂ ਹਕੂਮਤ ਦੇ ਕੰਧੇੜਿਆਂ ਦੇ ਉੱਤੇ ਚੜ ਕੇ ਉਹ ਆਪਣੇ ਹੀ ਲੋਕਾਂ ਦੇ ਖਿਲਾਫ਼ ਬੋਲਦੇ ਨੇ, ਆਪਣੇ ਹੀ ਲੋਕਾਂ ਦੇ ਉੱਤੇ ਗੋਲੀਆਂ ਚਲਾਉਂਦੇ ਨੇ। ਕੀ ਕਹਿਣਾ ਤੁਹਾਡਾ?
ਪਹਿਲੀ ਗੱਲ ਹੈ, ਅਸੀਂ ਨਾ ਜਦੋਂ ਬਚਪਨ ਦੇ ਵਿੱਚ ਜੰਮੇ ਆ ਨਾ, ਅਸੀਂ ਪਈ ਕਹਾਣੀਆਂ ਰਾਹੀਂ ਜਾਂ ਅਸੀਂ ਇਹੋ ਜਿਹੀਆਂ ਕਹਾਣੀਆਂ ਰਾਹੀਂ ਸਾਡੀ ਪਰਵਰਿਸ਼ ਹੋਈ ਆ ਵੀ ਦਾਦੀ ਸਾਨੂੰ ਕਹਾਣੀਆਂ ਸੁਣਾਉਂਦੀ ਸੀ ਜਾਂ ਅਸੀਂ ਇਹਨਾਂ ਤੋਂ ਕਹਾਣੀਆਂ ਸੁਣੀਆਂ ਨੇ ਜਾਂ ਅਸੀਂ ਪੰਜ ਤੰਤਰ ਦੀਆਂ ਕਹਾਣੀਆਂ ਸੁਣੀਆਂ ਵੀ ਐਂਡ ਉੱਤੇ ਜੀ ਜਿਹੜਾ ਹੈਗਾ ਹੀਰੋ ਹੁੰਦਾ ਉਹਦੀ ਜਿੱਤ ਹੁੰਦੀ ਹੈ, ਠੀਕ ਹੈ। ਤੇ ਸਾਡੀਆਂ ਫਿਲਮਾਂ ਵੀ ਇਸੇ ਤਰ੍ਹਾਂ ਦੀਆਂ ਨੇ ਵੀ ਐਂਡ ਤੇ ਹੀਰੋ ਪਹਿਲਾਂ ਦੁੱਖ ਚੱਲਦਾ ਤੇ ਡਿਸ਼ੂ ਕਰਕੇ ਉਹ ਜਿੱਤ ਜਾਂਦਾ। ਉਹਨਾਂ ਨੂੰ ਲੱਗਦਾ ਕਿ ਹਕੀਕਤ ਵੀ ਐਂ ਹੁੰਦੀ ਹੈ, ਹਕੀਕਤ ਐਂ ਨਹੀਂ ਹੁੰਦੀ ਹੈਗੀ। ਇਹ ਠੀਕ ਹੈ ਕਿ ਉਸ ਜਿੱਤ ਹਾਸਲ ਹੁੰਦੀ ਹੈ, ਪਰ ਉਸ ਨੂੰ ਜਿੱਤ ਹਾਸਲ ਕਰਨ ਦਾ ਮੁੱਲ ਤਾਰਨਾ ਪੈਂਦਾ। ਉਹ ਤੁਹਾਡੀ ਜ਼ਿੰਦਗੀ ਤਾਂ ਬਹੁਤ ਛੋਟੀ ਹੁੰਦੀ ਹੈ, 100 ਸਾਲ ਦੀ ਜਿਵੇਂ ਤੁਸੀਂ ਦੱਸਿਆ, ਜਾਂ 80 ਸਾਲ ਦੀ, ਲੇਕਿਨ ਉਹ ਲੰਮੇ ਕੰਮ ਹੁੰਦੇ ਨੇ। ਤੁਸੀਂ ਦੇਖੋ ਨਾ ਜਿਹੜੇ ਸਾਡੇ ਇਤਿਹਾਸ ਦੇ ਪਾਤਰ ਨੇ, ਚਾਹੇ ਗੁਰੂ ਗੋਬਿੰਦ ਸਿੰਘ ਜੀ ਨੇ, ਚਾਹੇ ਸਾਡੇ ਸ਼ਹੀਦ ਆਜ਼ਮ ਭਗਤ ਸਿੰਘ ਨੇ, ਤੁਸੀਂ ਕੀ ਕਹਿੰਦੇ ਵੀ ਇਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਜੇ ਉਹ ਜਿੱਤ ਹਾਸਲ ਕਰ ਲਈ ਸੀ, ਉਹ ਮੁਕਾਮ ਹਾਸਲ ਕੀਤਾ ਸੀਗਾ, ਨਹੀਂ ਕੀਤਾ ਸੀਗਾ? ਕਿਉਂਕਿ ਇਹਨਾਂ ਨੇ ਜਾਬਰ ਹਕੂਮਤ ਨਾਲ ਟੱਕਰ ਲਈ ਹੈ, ਮੁਕਾਬਲਾ ਕੀਤਾ ਹੈਗਾ, ਪਰ ਜਿਹੜਾ ਇਹਨਾਂ ਦਾ ਕਾਜ ਸੀਗਾ ਉਹ ਤਾਂ ਹਾਲੇ ਵੀ ਅਧੂਰਾ ਵਾ ਨਾ, ਕਿਉਂਕਿ ਉਹ ਜਿਹੜਾ ਉਹਨਾਂ ਦਾ ਸੁਪਨਾ ਸੀਗਾ ਗੁਰੂ ਗੋਬਿੰਦ ਸਿੰਘ ਜੀ ਦਾ ਜਾਂ ਸਾਡੇ ਦੇਸ਼ ਭਗਤਾਂ ਦਾ, ਉਹ ਵੀ ਬੰਦੇ ਦੀ ਬੰਦੇ ਹੱਥੋਂ ਲੁੱਟ ਨਾ ਹੋਵੇ, ਬੰਦਾ ਜਿਹੜਾ ਹੈਗਾ ਵਾ ਸ਼ੋਸ਼ਣ ਨਾ ਕਰੇ, ਬੰਦੇ ਨੂੰ ਬੰਦਾ ਮੰਨਿਆ ਜਾਵੇ, ਉਹ ਤਾਂ ਸੁਪਨਾ ਅਜੇ ਅਧੂਰਾ ਪਿਆ ਵਾ। ਇਹਦਾ ਮਤਲਬ ਤਾਂ ਇਹ ਹੈਗਾ ਵੀ ਜੇਕਰ ਕੋਈ ਇਹੀ ਆਸ ਰੱਖਦਾ ਵੀ ਜਦੀ ਪੂਰਾ ਹੋ ਜਾਂਦਾ, ਤਾਂ ਜੇ ਗੁਰੂ ਗੋਬਿੰਦ ਸਿੰਘ ਇਹੀ ਆਸ ਰੱਖ ਕੇ ਚੱਲਦੇ ਵੀ ਮੇਰੇ ਭਾਈ ਜਿਉਂਦੇ ਜਿਉਂਦੇ ਨਾ ਇਹ ਸੁਪਨਾ ਪੂਰਾ ਹੋ ਜਾਵੇ, ਜਾਂ ਸਾਡੇ ਸ਼ਹੀਦ ਆਜ਼ਮ ਭਗਤ ਸਿੰਘ ਇਹ ਕਹਿੰਦੇ ਕਿ ਮੈਂ ਤਾਂ ਹਾਲੇ ਹੋਰ ਜਿਉਣਾ। ਉਹਨਾਂ ਨੂੰ ਪਤਾ ਸੀਗਾ ਕਿ ਲੰਮੇ ਸੰਘਰਸ਼ ਹੈਗੇ ਨੇ, ਜੇ ਅਸੀਂ ਉਹਨਾਂ ਦੇ ਮੁਤਾਬਕ ਉਹਨਾਂ ਦੀ ਰੋਸ਼ਨੀ 'ਚ ਦੇਖੀਏ ਤਾਂ ਉਹਨਾਂ ਦੇ ਜਿਹੜੇ ਹੈਗੇ ਸੁਪਨੇ ਹਾਲੇ ਵੀ ਅਧੂਰੇ ਪਏ ਹੈਗੇ ਨੇ। ਸੋ ਇਸ ਕਰਕੇ ਇਹ ਕੋਈ ਜਿਹੜੀ ਹਕੀਕੀ ਜੰਗਾਂ ਨੇ ਜਾਂ ਇਸ ਤਰ੍ਹਾਂ ਦੀ ਸਮਾਜ ਨੂੰ ਬਦਲਣ ਦੀਆਂ ਜਿਹੜੀਆਂ ਜੱਦੋ ਜਹਿਦ ਹੈ, ਇਹ ਕੋਈ ਪਰੀ ਕਹਾਣੀ ਨਹੀਂ ਹੈ, ਨਾ ਕਿਸੇ TV ਦੀ ਫਿਲਮ ਹੈ ਵੀ ਜਿਹੜੀ ਹੈਗੀ 3 ਘੰਟੇ 'ਚ ਪੂਰੀ ਹੋ ਜੂਗੀ, 3 ਘੰਟੇ 'ਚ ਤੁਸੀਂ ਜਿੱਤ ਜਾਓਗੇ। ਇਹਦੇ ਲਈ ਬਹੁਤ ਘਾਲਣਾ ਘੜਨੀ ਪੈਂਦੀ ਆ, ਇਹਦੇ ਵਿੱਚ ਕਈ ਸਾਰੇ ਪੜਾਅ ਆਉਂਦੇ ਨੇ, ਬਹੁਤ ਸਾਰੇ ਲੋਕਾਂ ਨੂੰ ਜਿਹੜਾ ਇਹ ਮੁਕਾਮ ਆਪਣੀ ਜ਼ਿੰਦਗੀ ਦਿਖਾਈ ਵੀ ਦੇ ਸਕਦਾ ਤੇ ਬਹੁਤ ਸਾਰੀਆਂ ਜਿਹੜੀਆਂ ਜ਼ਿੰਦਗੀਆਂ ਗੁਜ਼ਰ ਵੀ ਸਕਦੀਆਂ ਹੈਗੀਆਂ। ਪਰ ਇਹ ਕਹਿਣਾ ਵੀ ਸਮਾਜ ਉੱਥੇ ਹੀ ਖੜਾ ਹੈਗਾ, ਇਹ ਗਲਤ ਹੈ, ਕਿਉਂਕਿ ਮਨੁੱਖ ਨੇ ਹੁਣ ਤੱਕ ਜਿਹੜੀ ਤਬਦੀਲੀ ਆਈ ਹੈ ਉਹ ਮਨੁੱਖ ਦੀ ਲਗਾਤਾਰ ਕੁਦਰਤ ਨਾਲ ਸੰਘਰਸ਼ ਦੇ ਨਾਲ ਹੀ ਆਈ ਹੈ। ਦੂਜੀ ਚੀਜ਼ ਇਹ ਹੈਗੀ ਹੈ ਕਿ ਜੇ ਅਸੀਂ ਇਸੇ ਚੀਜ਼ ਨੂੰ, ਇਸ ਥਿਊਰੀ ਨੂੰ ਮੌਜੂਦਾ ਸੰਘਰਸ਼ ਦਾ ਜਿਹੜਾ ਮੋਰਚੇ ਦੇ ਰੂਪ 'ਚ ਦੇਖੀਏ, ਤਾਂ ਜਿਹੜੀ ਹਕੂਮਤ ਨੂੰ ਭਰਮ ਸੀ ਵੀ ਅਸੀਂ ਆਰਾਮ ਨਾਲ CA ਵਾਲਾ ਕਾਨੂੰਨ ਵੀ ਬਣਾ ਸਕਦੇ ਹਾਂ, ਅਸੀਂ ਆਰਾਮ ਨਾਲ ਜ਼ਮੀਨਾਂ ਨੂੰ ਅਕਵਾਇਰ ਕਰਨ ਵਾਲਾ ਵੀ ਬਣਾ ਸਕਦੇ ਹਾਂ, ਅਸੀਂ ਆਰਾਮ ਨਾਲ ਕੋਈ ਵੀ ਕਾਨੂੰਨ ਲਿਆਂਦਿਆ ਅਸੀਂ ਪਾਰਲੀਮੈਂਟ ਨੂੰ ਪਿੱਛ ਜਾਣਦੇ ਹਾਂ, ਕੋਈ ਮਰਜ਼ੀ ਜਾਂ ਸੰਘਰਸ਼ ਹੋਈ ਜਾਣਾ ਅਸੀਂ ਤਾਂ ਕੇਸ ਦਰਜ ਕਰ ਲਾਂਗੇ। ਉਹਨੂੰ ਇਹ ਲੱਗਿਆ ਕਿ ਉਹਦਾ ਹੰਕਾਰ ਟੁੱਟਿਆ ਕਿ ਨਹੀਂ, ਤੈਨੂੰ ਭਾਈ ਝੁਕਾਉਣ ਵਾਲੇ ਵੀ ਕੋਈ ਹੈਗੇ ਨੇ, ਤੇਰੀ ਜਿਹੜੀ ਹੈਗੀ ਆ ਤੇਰੇ ਹੰਕਾਰ ਨੂੰ ਤੋੜਨ ਵਾਲੇ ਵੀ ਹੈਗੇ ਨੇ। ਉਹ ਕੌਣ ਨੇ? ਉਹ ਲੋਕ ਨੇ, ਉਹ ਲੋਕਾਂ ਦਾ ਏਕਾ ਹੈਗਾ। ਉਹਨੂੰ ਇਹ ਜ਼ਰੂਰ ਪਤਾ ਲੱਗਿਆ ਭਾਵੇਂ ਕਿ ਅੱਗੇ ਤੋਂ ਉਹ ਹਕੂਮਤ ਹੋਰ ਵੀ ਜ਼ਾਲਮ ਹੋਏਗੀ, ਹੋਰ ਸ਼ੱਕ ਨੂੰ ਚਾਲਾ ਕਰੇਗੀ, ਉਹਨੂੰ ਉਹ ਕੋਸ਼ਿਸ਼ ਕਰੂਗੀ ਜਿਹੜੇ ਸੂਬੇ ਵਿੱਚੋਂ ਸੰਘਰਸ਼ ਉੱਠਿਆ ਪੰਜਾਬ ਦੇ ਵਿੱਚੋਂ, ਉਹਦੀ ਜਿਹੜੀ ਨਾਬਰੀ ਵਾਲੀ ਵਿਰਾਸਤ ਹੈ ਉਹਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਜਾਵੇ, ਪੰਜਾਬ ਦੇ ਲੋਕਾਂ ਨੂੰ ਆਪਸ 'ਚ ਲੜਾਉਣ ਦੀ ਕੋਸ਼ਿਸ਼ ਕੀਤੀ ਜਾਵੇ, ਪੰਜਾਬ ਵਿੱਚ ਹੋਰ ਗੰਦ ਪਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਪਰ ਜਿੰਨਾ ਚਿਰ ਕਦੇ ਸੰਘਰਸ਼ ਚੱਲਦੇ ਰਹਿਣਗੇ ਉਹ ਕੋਸ਼ਿਸ਼ਾਂ ਵੀ ਫੇਲ ਹੋਣਗੀਆਂ, ਮਤਲਬ ਹਕੂਮਤ ਹੋਰ ਜ਼ਾਲਮ ਹੋਊਗੀ, ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਜਿਹੜੇ ਸੰਘਰਸ਼ ਹੈ ਉਹ ਰੁਕ ਜਾਣਗੇ।
ਬਿਲਕੁਲ ਸ਼ਿਵਿੰਦਰ ਜੀ, ਇੱਕ ਪ੍ਰੋਸੈਸ ਆ ਲਗਾਤਾਰ ਜਿਹੜਾ ਬੰਦੇ ਦੇ ਅੰਦਰ ਮਨ ਤੇ ਚੱਲਦਾ, ਉਹਦੀ ਮਾਨਸਿਕਤਾ ਦਾ ਹਿੱਸਾ ਬਣ ਜਾਂਦਾ। ਕਿਵ ਕੂੜੋ ਟੁੱਟੇ ਪਾਲ, ਕੂੜ ਦੀ ਕੰਧ ਆ ਜਿਹੜੀ, ਝੂਠ ਦੀ ਕੰਧ ਆ ਜਿਹੜੀ, ਇਹਨੂੰ ਤੋੜਨਾ ਕਿਵੇਂ? ਉਹ ਲਗਾਤਾਰ ਕੰਧਾਂ ਉਸਰ ਰਹੀਆਂ ਜੀ। ਅਸਲੀ ਖਾਲਸਾ ਤਾਂ, ਅਸਲੀ ਤਾਂ ਗੁਰੂ ਦਾ ਸਿੱਖ, ਅਸਲੀ ਕਿਰਤੀ ਬੰਦਾ, ਅਸਲੀ ਇਨਸਾਨ ਤਾਂ ਉਹੀ ਆ ਨਾ ਜਿਹੜਾ ਲਗਾਤਾਰ ਉਸਦੇ ਉਸ ਕੂੜ ਦੀ ਕੰਧ ਨੂੰ ਤੋੜਨ ਦੇ ਲਈ ਯਤਨਸ਼ੀਲ ਰਹਿੰਦਾ, ਉਹ ਪਲੈਨਿੰਗ ਬਣਾਉਂਦਾ ਰਹਿੰਦਾ ਵੀ ਕਿਵੇਂ ਸਾਡੇ ਲੋਕਾਂ ਦੇ ਮਨਾਂ 'ਚ ਵੀ ਉਹ ਜਿਹੜੀਆਂ ਕੂੜ ਦੀਆਂ ਕੰਧਾਂ ਪਈਆਂ ਨੇ ਉਹਨੂੰ ਤੋੜ ਕੇ ਇੱਕ ਇੱਕ ਸਹੀ ਸੱਚਾ ਸੁੱਚਾ ਜਿਹੜਾ ਸਮਾਜ ਆ, ਜਿੱਥੇ 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 ਮਤਲਬ ਕਿਸੇ ਦੇ ਨਾਲ ਧੱਕਾ ਨਾ ਹੋਵੇ, ਵਿਤਕਰਾ ਨਾ ਹੋਵੇ, ਉਹੋ ਜਿਹਾ ਸਮਾਜ ਆ ਜਿਹੜਾ, ਉੱਧਰ ਨੂੰ ਅਸੀਂ ਕਿਵੇਂ ਵਧਣਾ? ਉਹ ਲਗਾਤਾਰ ਸੰਘਰਸ਼ੀ ਰਹਿੰਦਾ। ਜਿਹੜੇ ਲੋਕ ਇਹ ਸੋਚਦੇ ਨੇ ਜਿਹਦੇ ਹੱਥ ਦੇ ਵਿੱਚ AK-47 ਫੜੀ ਹੋਈ ਆ, ਹੈਂਜੀ, ਜਿਹਦੇ ਕੋਲੇ ਤਾਕਤ ਆ, ਉਹੋ ਹੀ ਅਸਲੀ ਯੋਧਾ, ਉਹਨੂੰ ਦੂਜਿਆਂ ਨੂੰ ਨਕਾਰਦੇ ਨੇ ਜਿਹੜੇ ਸ਼ਾਂਤੀ ਪਸੰਦ ਤਰੀਕਿਆਂ ਦੇ ਨਾਲ, ਜਿਵੇਂ ਹੁਣ ਆਹ ਕਿਸਾਨਾਂ ਨੇ ਸੰਘਰਸ਼ ਕੀਤਾ। ਮੈਂ ਤਾਂ ਇਹਨਾਂ ਨੂੰ ਅਸਲੀ ਖਾਲਸੇ ਮੰਨਦਾ ਜੀ, ਮੈਂ ਤਾਂ ਇਹਨਾਂ ਨੂੰ ਅਸਲੀ ਇਨਸਾਨ ਮੰਨਦਾ, ਅਸਲੀ ਯੋਧੇ ਇਹਨਾਂ ਨੂੰ ਮੰਨਦਾ। ਜਦੋਂ ਇਹ ਸੰਘਰਸ਼ ਸ਼ੁਰੂ ਹੋਇਆ ਨਾ, ਬਹੁਤ ਮਜ਼ਾਕ ਕੀਤੇ ਜਾਂਦੇ ਸੀ, ਲਓ ਜੀ ਇਹ ਤਾਂ ਇੱਥੇ DC ਦਫ਼ਤਰਾਂ ਮੂਹਰੇ ਧਰਨੇ ਲਾਉਣ ਵਾਲੇ ਨੇ, ਇਹ ਤਾਂ ਦਫ਼ਤਰਾਂ ਮੂਹਰੇ ਬਸ ਜਿੰਦਾਬਾਦ ਮੁਰਦਾਬਾਦ ਕਰਨ ਵਾਲੇ ਨੇ। ਉਹਨਾਂ ਨੂੰ ਅਹਿਸਾਸ ਨਹੀਂ ਇਸ ਗੱਲ ਦਾ ਬਈ ਲੋਕਾਂ ਦੇ ਵਿੱਚ ਸਭ ਤੋਂ ਵੱਡੀ ਤਾਕਤ ਹੁੰਦੀ ਹੈ। ਖੈਰ, ਆਪਣੇ ਨਾਲ ਜਗਜੀਤ ਸਿੰਘ ਵੀ ਜੁੜੇ ਹੋਏ ਨੇ ਜੀ, ਸਾਡੇ ਸਪੋਂਸਰ ਨੇ, 2 ਮਿੰਟ ਉਹਨਾਂ ਦੀ ਗੱਲਬਾਤ ਸੁਣ ਲਈਏ, ਫਿਰ ਆਪਾਂ ਅੱਗੇ ਪ੍ਰੋਗਰਾਮ ਨੂੰ ਤੋਰਾਂਗੇ। ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ।
ਥੈਂਕ ਯੂ ਵਿਰਾਟ ਸਾਹਿਬ, ਜਿੰਨੇ ਵੀ ਸਾਰੇ ਸੋਤੇ ਪ੍ਰੋਗਰਾਮ ਸੁਣਿਆ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ। ਇੰਸ਼ੋਰੈਂਸ ਦੀਆਂ ਸੇਵਾਵਾਂ ਤਾਂ ਬਹੁਤ ਲੋਕ ਦਿੰਦੇ ਨੇ ਜੀ, ਐਡ ਲਗਾਤਾਰ ਚੱਲਦੀ ਰਹਿੰਦੀ ਆ ਆਟੋ ਇੰਸ਼ੋਰੈਂਸ ਦੇ ਖਾਸ ਕਰਕੇ, ਪਰ ਤੁਹਾਨੂੰ ਹੀ ਲੋਕ ਕਿਉਂ ਕਰਨ ਜਗਜੀਤ ਸਿੰਘ ਜੀ ਨੂੰ, ਦੱਸੋ।
ਬਿਲਕੁਲ ਬਰਾੜ ਸਾਹਿਬ, ਤੁਹਾਡਾ ਵੀ ਕੁਐਸਚਨ ਵੈਲਿਡ ਆ, ਤੇ ਜਿਹੜੇ ਆਪਣੇ ਲਿਸਨਰ ਸੁਣ ਰਹੇ ਜੀ, ਉਹਨਾਂ ਵਾਸਤੇ ਵੀ ਇਹ ਚੀਜ਼ ਮਾਇੰਡ 'ਚ ਆਉਣੀ ਬੜੀ ਜ਼ਰੂਰੀ ਆ ਕਿ ਉਹ ਮੈਨੂੰ ਹੀ ਕਾਲ ਕਿਉਂ ਕਰਨ ਦੀ। ਨੰਬਰ 1 ਜੀ, ਮੇਰਾ ਮੈਨੂੰ 11 ਸਾਲ ਹੋ ਗਿਆ ਜੀ ਇੰਡਸਟਰੀ 'ਚ ਕੰਮ ਕਰਦੇ ਨੂੰ, ਸੋਰੀ। ਸੋ ਉਹਦਾ ਬੈਨੀਫਿਟ ਕਲਾਇੰਟਸ ਨੂੰ ਕੀ ਹੈ ਜੀ, ਇੰਸ਼ੋਰੈਂਸ ਕੰਪਨੀਆਂ ਦੇ ਨਾਲ ਡੀਲ ਕਰਨਾ, ਕਲੇਮ ਦੇ ਟਾਈਮ ਤੇ ਆਪਣੇ ਕਲਾਇੰਟਸ ਨੂੰ ਹੈਲਪ ਕਰਨੀ, ਜੇ ਜਾਂ ਬੈਟਰ ਪ੍ਰੀਮੀਅਮ ਕਿੱਦਾਂ ਮੈਂ ਕਲਾਇੰਟ ਨੂੰ ਮੈਕਸੀਮਮ ਲੈ ਕੇ ਦੇ ਸਕਦਾ ਜੀ। ਮੈਂ ਤੁਹਾਨੂੰ ਇੱਕ ਛੋਟਾ ਜਿਹਾ ਇੰਸੀਡੈਂਟ ਦੱਸਦਾ, ਤੁਹਾਨੂੰ ਆਪਣੇ ਆਪ ਤੁਹਾਨੂੰ ਇੱਕ ਥੋੜੀ ਜਿਹੀ ਹੋਰ ਕਲੈਰਿਟੀ ਮਿਲ ਜੂਗੀ ਜੀ ਆਪਣੇ ਸਾਰੇ ਲਿਸਨਰਸ ਨੂੰ। ਮੈਨੂੰ ਕਲਾਇੰਟ ਨੇ ਕਾਲ ਕੀਤੀ ਜੀ, ਉਹਨਾਂ ਦੇ ਐਟ ਦਾ ਟਾਈਮ ਆਫ ਦਾ ਕਲੇਮ ਉਹਨਾਂ ਨੂੰ ਪ੍ਰੋਪਰ ਗਾਈਡੈਂਸ ਨਹੀਂ ਮਿਲੀ ਜੀ ਉਹਨਾਂ ਦੇ ਬ੍ਰੋਕਰ ਵੱਲੋਂ, ਤੇ ਉਹਨਾਂ ਦਾ ਜਿਹੜਾ ਕਲੇਮ ਨੋਟ ਐਟ ਫਾਲਟ ਹੋਣਾ ਚਾਹੀਦਾ ਸੀਗਾ। ਮੈਨੂੰ ਮੇਰੀ ਸਮਝ ਮੁਤਾਬਕ ਕੋਈ ਜੇ ਥੋੜੀ ਜਿਹੀ ਐਫਰਟ ਹੋਰ ਪੈਂਦੀ, ਮੇ ਬੀ ਉਹ ਕਲੇਮ ਐਟ ਫਾਲਟ ਨਾ ਚੜਦਾ, ਨੋਟ ਐਟ ਫਾਲਟ ਚੜਦਾ। ਤੋ ਜਦੋਂ ਹੁਣ ਉਹ ਇੱਕ ਕਲੇਮ ਹੁਣ ਉਹਨਾਂ ਨੂੰ 6 ਸਾਲ ਲਈ ਉਹਨਾਂ ਨੂੰ ਪਰੇਸ਼ਾਨ ਕਰੂਗਾ ਜੀ, ਹੁਣ ਜਿੱਥੇ ਵੀ ਜਾਣਗੇ ਜੀ ਤੁਹਾਡੇ ਜੀ ਕਲੇਮ ਹੈ ਜੀ, ਤੁਸੀਂ ਇੰਸ਼ੋਰੈਂਸ ਘੱਟ ਨਹੀਂ ਲੈ ਸਕਦੇ। ਸੋ ਇਹ ਜਿਹੇ ਨਿੱਕੇ ਨਿੱਕੇ ਜਿਹੜੀਆਂ ਗੱਲਾਂ ਦਾ ਅਸੀਂ ਖਾਸ ਖਿਆਲ ਰੱਖਦੇ ਹਾਂ, ਸਪੈਸ਼ਲੀ ਕਲੇਮ ਟਾਈਮ ਦੇ ਉੱਪਰ। ਪ੍ਰੀਮੀਅਮ ਦਾ ਤਾਂ ਮੈਂ ਆਲਵੇਜ਼ ਕਹਿੰਦੇ ਹਾਂ ਜੀ, ਮਿਨੀਮਮ $500 ਤੋਂ $1,000 ਤੱਕ ਤੁਹਾਡਾ ਸੇਵ ਕਰਾਂਗੇ, ਤਾਂ ਹੀ ਤੁਹਾਨੂੰ ਕਹਾਂਗੇ ਭਾਈ ਸਾਡੇ ਕੋਲ ਆਪਣੀ ਜਿਹੜੀ ਪਾਲਿਸੀ ਆ ਕੇ ਚੇਂਜ ਕਰਾ ਲਓ, ਹਨਾ। ਦੂਸਰੀ ਗੱਲ, ਮੈਨੂੰ ਜਿਹੜੀ ਆਮ ਮੇਰੇ ਐਗਜਿਸਟਿੰਗ ਕਲਾਇੰਟ ਵੀ ਪੁੱਛਦੇ ਨੇ ਵੀ ਸਾਡੀ ਇੰਸ਼ੋਰੈਂਸ ਕਿੱਦਾਂ ਘਟੂਗੀ ਕਿੱਦਾਂ ਘਟੂਗੀ ਕਿੱਦਾਂ ਘਟੂਗੀ ਜੀ, ਉਹਦੇ ਵਾਸਤੇ ਮੈਂ ਇੱਕ ਇੰਪੋਰਟੈਂਟ ਚੀਜ਼ ਕਹਿੰਦਾ ਹੁੰਦਾ, ਚਾਹੇ ਮੇਰੇ ਐਗਜਿਸਟਿੰਗ ਜਿਹੜਾ ਕਲਾਇੰਟ ਆ ਲਿਸਨਰਸ ਨੇ, ਜਦੋਂ ਪਾਲਿਸੀ ਆਉਂਦੀ ਆ ਉਦੋਂ ਨਾ ਆਪਣੀ ਪਾਲਿਸੀ ਇੱਕ ਵਾਰੀ ਰਿਵਿਊ ਕਰ ਲਿਆ ਕਰੋ, ਕਿਸੇ ਨੂੰ ਕਾਲ ਕਰ ਲਿਆ ਕਰੋ, ਕਿਸੇ ਮੈਨੂੰ ਕਾਲ ਕਰ ਲਈ, ਇੱਕ ਦੋ ਹੋਰ ਕੰਪਨੀਆਂ ਨੂੰ ਕਾਲ ਕਰ ਲਈ, ਕਿਉਂਕਿ ਇੰਸ਼ੋਰੈਂਸ ਕੰਪਨੀਆਂ ਜਿਹੜੀਆਂ ਨੇ ਜੀ ਉਹ ਪ੍ਰਾਈਸ ਆਲ ਦਾ ਟਾਈਮ ਚੇਂਜ ਕਰਦੀਆਂ ਰਹਿੰਦੀਆਂ ਨੇ। ਕੋਈ ਵੀ ਇੱਕ ਇੰਸ਼ੋਰੈਂਸ ਕੰਪਨੀ ਦੀ ਪ੍ਰੀਮੀਅਮ ਕਦੇ ਵੀ ਘੱਟ ਨਹੀਂ ਰਹਿੰਦਾ ਜੀ, ਮੈਨੂੰ ਆਪਣੇ ਐਗਜਿਸਟਿੰਗ ਕਲਾਇੰਟ ਦੀ ਤੀਜੇ ਤੋਂ ਚੌਥੇ ਸਾਲ ਦੇ ਵਿੱਚ ਪਾਲਿਸੀ ਚੇਂਜ ਕਰਨੀ ਪੈਂਦੀ ਆ। ਸੋ ਅਸੀਂ ਇਸ ਚੀਜ਼ ਦਾ ਵੀ ਖਾਸ ਖਿਆਲ ਰੱਖਦੇ, ਸਾਡਾ ਸਿਸਟਮ ਸਾਨੂੰ ਦੱਸਦਾ ਵੀ ਇਸ ਕਲਾਇੰਟਾਂ ਦੀਆਂ ਇੰਨੇ ਪਰਸੈਂਟ ਜਿਹੜਾ ਇੰਸ਼ੋਰੈਂਸ ਪ੍ਰੀਮੀਅਮ ਵੱਧ ਗਿਆ ਵਾ। ਸੋ ਅਸੀਂ ਉਹਨਾਂ ਕਲਾਇੰਟਾਂ ਨੂੰ ਆਪ ਹੀ ਕਾਲ ਕਰਕੇ ਕੋਸ਼ਿਸ਼ ਕਰੀਦੇ ਵੀ ਨਵੀਂ ਪਾਲਿਸੀ ਦੇ ਦਈਏ। ਸੋ ਮੈਨੂੰ ਲੱਗਦਾ ਵਾ ਵੀ ਜੇ ਅਸੀਂ ਇੰਨੀ ਮਿਹਨਤ ਕਰਦੇ ਹਾਂ ਜੀ, ਸਾਨੂੰ ਇੱਕ ਵਾਰੀ ਕਾਲ ਕਰਕੇ ਦੇਖੋ, ਡੈਫੀਨੇਟਲੀ ਤੁਹਾਨੂੰ ਇਹਦਾ ਡਿਫਰੈਂਸ ਪਤਾ ਲੱਗੂਗਾ, ਚਾਹੇ ਤੁਹਾਡੀ ਕਾਰ ਇੰਸ਼ੋਰੈਂਸ ਆ, ਚਾਹੇ ਉਹ ਤੁਹਾਡੀ ਹੋਮ ਇੰਸ਼ੋਰੈਂਸ ਆ, ਰੈਂਟਲ ਪ੍ਰੋਪਰਟੀ ਆ, ਇਨਵੈਸਟਮੈਂਟ ਪ੍ਰੋਪਰਟੀ ਆ, ਚਾਹੇ ਤੁਹਾਡੀ ਕਮਰਸ਼ੀਅਲ ਪਾਲਿਸੀ ਆ, ਕਵਰੇਜ ਦਾ ਵੀ ਤੁਹਾਨੂੰ ਡਿਫਰੈਂਸ ਫੀਲ ਹੋਊਗਾ ਜੀ, ਤੇ ਡੈਫੀਨੇਟਲੀ ਪ੍ਰੀਮੀਅਮ ਤਾਂ ਤੁਹਾਨੂੰ ਅਸੀਂ ਬੈਸਟ ਲੈ ਕੇ ਦੇਣਾ ਹੀ ਆ ਜੀ। ਮੇਰਾ ਫੋਨ ਨੰਬਰ ਮੈਂ ਦੇ ਦਿੰਦਾ ਮਰਾਠ ਸਾਹਿਬ, ਇੱਕ ਵਾਰੀ ਆਪਣਾ 6047-2492-3-14। ਮੇਰਾ ਆਫਿਸ ਦਾ ਨੰਬਰ ਹੈਗਾ ਜੀ 9052168300। ਤੀਜੀ ਗੱਲ ਬਰਾੜ ਸਾਹਿਬ, ਇੱਕ ਚੀਜ਼ ਮੈਂ ਹੋਰ ਐਡ ਕਰ ਦਿੰਦਾ ਜੀ। ਹਾਂਜੀ ਬਿਲਕੁਲ ਜੀ, ਇੱਕ ਚੀਜ਼ ਮੈਂ ਹੋਰ ਐਡ ਕਰ ਦਿੰਦਾ ਜੀ, ਸਾਡੇ ਕੋਲ ਕੋਟ ਲੈਣ ਤੁਹਾਨੂੰ 1.5-2 ਘੰਟੇ ਫੋਨ ਤੇ ਬੈਠਣ ਦੀ ਜ਼ਰੂਰਤ ਨਹੀਂ ਹੈਗੀ ਜੀ, ਇਹ ਡਿਫਰੈਂਸ ਆ ਜੀ ਸਾਡਾ। ਸਾਨੂੰ ਆਪਣਾ ਡਰਾਈਵਰ ਲਾਇਸੈਂਸ ਆਪਣਾ ਭੇਜੋ ਜੀ ਸਾਨੂੰ ਵਟਸਐਪ ਤੇ, ਬਾਕੀ ਕੰਮ ਮੇਰਾ ਸਾਰੀ ਟੀਮ ਨੇ ਕਰ ਲੈਣਾ ਜੀ। ਮੈਂ ਫਿਰ ਆਪਣਾ ਫੋਨ ਨੰਬਰ ਦੇ ਦਿੰਦਾ ਜੀ 6047-2492-3-14, 6047-2492-3-14। ਜੇ ਤੁਸੀਂ ਇਸ ਫੀਲਡ ਚ ਵੀ ਹੋਣਾ ਚਾਹੁੰਦੇ ਜੀ, ਤੁਹਾਡੇ ਕੋਲ ਰੀਬੋ ਲਾਇਸੈਂਸ ਹੈ, OTR ਲਾਇਸੈਂਸ ਹੈ, ਜੋਬ ਦੀ ਭਾਲ ਦੇ ਵਿੱਚ ਆ, ਇੰਡੀਪੈਂਡੈਂਟ ਬ੍ਰੋਕਰ ਬਣਨਾ ਚਾਹੁੰਦੇ, ਆਪਣਾ ਵਧੀਆ ਚਾਰ ਪੈਸੇ ਕਮਾਉਣਾ ਚਾਹੁੰਦੇ ਹੋ, ਤਾਂ ਵੀ ਸਾਡੀ ਟੀਮ ਨੂੰ ਕਾਲ ਕਰ ਲਓ ਜੀ। ਮੇਰਾ ਫੋਨ ਨੰਬਰ ਹੈਗਾ ਜੀ 6047-2492-3-14, 6472992314। ਥੈਂਕ ਯੂ ਵਿਰਾਟ ਸਾਹਿਬ,
ਧੰਨਵਾਦ ਜੀ, ਮਿਹਰਬਾਨੀ ਬਹੁਤ ਬਹੁਤ। ਦੋਸਤੋ, ਮੈਂ ਆਪਣੇ ਬਿਜ਼ਨਸ ਦਾ ਸੁਨੇਹਾ ਵੀ ਦੇ ਦਾਂ, ਸਟਿਲ ਮੇਰੇ ਕੋਲੇ ਕੁਝ 5 ਸਾਲ ਦੀ ਰੈਂਟਲ ਗਰੰਟੀ ਵਾਲੇ ਯੂਨਿਟ ਨੇ, 5 ਸਾਲ ਦੀ ਰੈਂਟਲ ਗਰੰਟੀ ਲੇਕ ਦੇ ਕਿਨਾਰੇ ਦੇ ਉੱਤੇ, ਤੇ 5.25 ਤੋਂ ਹੀ ਕੀਮਤਾਂ ਸ਼ੁਰੂ ਹੁੰਦੀਆਂ, 820 square feet ਨੇ, ਪਾਰਕਿੰਗ ਲੋਕਰ ਇਨਕਲੂਡਿਡ ਆ, 5 ਸਾਲ ਦੀ ਰੈਂਟਲ ਗਰੰਟੀ ਆ, ਕੋਈ ਫਿਕਰ ਨਹੀਂ, ਚਿੰਤਾ ਨਹੀਂ ਕਿਰਾਏਦਾਰਾਂ ਨਾਲ ਝਗੜਨ ਦੀ, ਤੇ ਬਸ ਕਿਰਾਇਆ ਤੁਹਾਡਾ ਜਿਹੜਾ ਉਹ ਖਾਤੇ ਦੇ ਵਿੱਚ ਪੈ ਜਾਣਾ, ਤੁਹਾਨੂੰ ਕਿਰਾਏਦਾਰ ਲੱਭਣ ਦੀ ਜ਼ਰੂਰਤ ਨਹੀਂ ਹੈ ਜੀ। 5 ਸਾਲ ਦੀ ਰੈਂਟਲ ਗਰੰਟੀ ਚੜ੍ਹਨੀ, ਅਸਾਈਨਮੈਂਟ ਕਲੋਜ਼ ਵਿੱਚ ਆ, ਤੇ 2 ਸਾਲਾਂ ਨੂੰ ਕਲੋਜ਼ਿੰਗ ਆ, ਇੰਨੀਆਂ ਘੱਟ ਕੀਮਤਾਂ ਦੇ ਤੁਹਾਨੂੰ ਯੂਨਿਟ ਸਾਰੇ ਓਨਟੈਰੀਓ ਵਿੱਚ ਕਿਤੇ ਨਹੀਂ ਮਿਲਣਾ ਜੀ। 820 square feet ਸਵਾ 5 ਲੱਖ ਤੋਂ ਕੀਮਤਾਂ ਜਿਹੜੀਆਂ ਸ਼ੁਰੂ, 2 ਬੈਡਰੂਮ 2 ਵਾਸ਼ਰੂਮ। ਲਓ ਆਪਾਂ ਛੋਟੀ ਜਿਹੀ ਬ੍ਰੇਕ ਹੋਰ ਲੈ ਲਈਏ, ਫਿਰ ਆਪਾਂ ਗੱਲਾਂ ਬਾਤਾਂ ਕਰਦੇ। ਮੇਰਾ ਨੰਬਰ 647-384-36 ਹੈ, 6473-008-436। ਛੋਟੀ ਜਿਹੀ ਬ੍ਰੇਕ ਤੋਂ ਬਾਅਦ ਮਿਲਦੇ ਹਾਂ।
ਓ ਬੱਲੇ ਬੱਲੇ ਬਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ, 410-841-0478, 416-841-0478। ਸਰਵਲੋਕ ਕੰਸਟਰਕਸ਼ਨ।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1-1 ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262।
ਏਸ਼ੀਅਨ ਫੂਡ ਸੈਂਟਰ।
बार बार नहीं आउनी ये कड़ी, फ्लाइंग फैशन वेयर हाउस ने लगा देती है ऑफरां दी चड़ी।
स्टोर विच पिया है खुला कपड़ा, डिजाइनर क्लोथ्स, 2 सूट खरीदोगे ता 1 सूट बिल्कुल फ्री। रेडीमेड टॉप्स जेड़े पहला सन 50, 40, $35 दे, हुन सारे ही $9.99 दे।
पग्गां दा कपड़ा सिर्फ $1.9 विच।
इस तो इलावा पार्टी वेयर, रेडीमेड सूट, सूटकेस, मोटे कंबल बहुत ही सस्ते दामा ते बेचे जा रहे ने।
वधेरे जानकारी लिए कॉल करो 905-694-9797 या विजिट करो फ्लाइंग फैशन वेयर हाउस,
सन पार्क बुलेवार्ड, यूनिट 12-13, ब्रैम्पटन, सन पार्क गुरुद्वारा साहब दे लागे।
एक बार फिर निघा स्वागत जी, ਤੁਹਾਡਾ ਸਮਾਂ ਵੀ ਸਮਾਪਤੀ ਵੱਲ ਆ ਜੀ। ਬਸ ਜਾਂਦੇ ਜਾਂਦੇ ਸੁਨੇਹਾ ਇਹੀ ਦੇਣਾ ਜੀ, ਖੁਸ਼ ਹੋਣ ਦਾ ਮੌਕਾ ਥੋੜਾ ਜਿਹਾ। ਕਿਸਾਨੀ ਮੋਰਚੇ ਦੇ ਵਿੱਚ ਕਿਸਾਨਾਂ ਦੀ ਜਿੱਤ ਹੋਈ ਆ, ਮਿਹਨਤੀ ਲੋਕਾਂ ਦੀ ਜਿੱਤ ਹੋਈ ਆ। ਇੱਥੇ ਵੀ ਸਾਡੇ ਵਿੱਚੋਂ ਜਿਹੜੇ ਲੋਕ ਨੇ, ਵੱਡੀ ਗਿਣਤੀ 'ਚ ਨੇ, ਉਹ ਲੋਕ ਜਿਹੜੇ ਖੁਦ ਮਿਹਨਤ ਕਰਦੇ ਨੇ। ਮਿਹਨਤ ਕਰਨ ਵਾਲੇ ਬੰਦੇ ਨੂੰ ਲਗਾਤਾਰ ਸੰਘਰਸ਼ੀ ਰਹਿਣਾ ਪੈਂਦਾ, ਉਹਨੂੰ ਵੇਖਣਾ ਪੈਂਦਾ ਬਈ ਕਿਤੇ ਮੇਰੀ ਜਿਹੜੀ ਮਿਹਨਤ ਆ ਇਹਦੇ 'ਤੇ ਡਾਕਾ ਕੋਈ ਹੋਰ ਤਾਂ ਨਹੀਂ ਮਾਰ ਰਿਹਾ। ਕਿਰਤ ਕਰਨਾ ਬੰਦੇ ਦਾ ਫਰਜ਼ ਆ, ਪਰ ਕਿਰਤ ਦੀ ਰਾਖੀ ਕਰਨਾ ਉਸ ਤੋਂ ਵੀ ਵੱਡਾ ਫਰਜ਼ ਆ। ਅੱਖਾਂ ਬੰਦ ਕਰਕੇ ਕਿਰਤ ਕਰੀ ਜਾਣਾ, ਅੱਖਾਂ ਬੰਦ ਕਰਕੇ ਕੰਮ ਹੀ ਕਰੀ ਜਾਣਾ ਸਾਰਾ ਦਿਨ, ਇਹ ਕੋਈ ਸਿਆਣੀ ਗੱਲ ਨਹੀਂ ਹੈ। ਉਹ ਕੰਮ ਦਾ ਮੁੱਲ ਲੈਣਾ ਵੀ ਓਡੀ ਹੋਈ ਸਿਆਣੀ ਗੱਲ ਹੈ। ਜੇ ਅਸੀਂ ਕੰਮ ਦਾ ਮੁੱਲ ਨਹੀਂ ਲੈਂਦੇ ਤੇ ਸਾਰਾ ਦਿਨ ਜੁੜ ਕੇ ਕੰਮ ਕਰੀ ਜਾਂਦੇ, ਉਹਦਾ ਕੋਈ ਫਾਇਦਾ ਨਹੀਂ ਹੈਗਾ ਦੋਸਤੋ। ਉਹਦੇ ਨਾਲ ਕੋਈ ਸਾਨੂੰ ਬਾਹਲੀ ਸੰਤੁਸ਼ਟੀ ਨਹੀਂ ਹੁੰਦੀ। ਇਸ ਕਰਕੇ ਲਗਾਤਾਰ ਸੰਘਰਸ਼ੀ ਲੈਣਾ, ਦੱਬ ਕੇ ਕੰਮ ਕਰਨਾ ਤੇ ਉਸ ਕਿਰਤ ਦਾ ਮੁੱਲ ਲੈਣਾ, ਇਹ ਸਭ ਤੋਂ ਵੱਡੀ ਗੱਲ ਆ। ਕਿਸਾਨਾਂ ਦਾ ਸੰਘਰਸ਼ ਜਿਹੜਾ ਚੱਲਿਆ ਪੰਜਾਬ ਦੇ ਵਿੱਚ, ਇਹਨੇ ਦੁਨੀਆਂ ਭਰ ਦੇ ਕਿਸਾਨਾਂ ਨੂੰ ਇੱਕ ਰਾਹ ਜਿਹੜਾ ਦਰਸਾਇਆ, ਇਹਨੇ ਦਿਖਾਇਆ ਕਿ ਕਿਵੇਂ ਅਹਿੰਸਕ ਤਰੀਕੇ ਦੇ ਨਾਲ, ਇਕੱਠੇ ਹੋ ਕੇ, ਸ਼ਾਂਤੀਪੂਰਵਕ ਤਰੀਕੇ ਦੇ ਨਾਲ ਕਿਵੇਂ ਆਪਣੀਆਂ ਮੰਗਾਂ ਜਿਹੜੀਆਂ ਮਨਵਾਈਆਂ ਜਾ ਸਕਦੀਆਂ ਨੇ। ਉਹ ਹੀ ਮੋਦੀ ਜਿਹੜਾ ਕਹਿੰਦਾ ਸੀ ਕਿ ਭਾਈ ਇਹ ਬਿੱਲ ਤਾਂ ਵਾਪਸ ਹੋ ਹੀ ਨਹੀਂ ਸਕਦੇ, ਤੇ ਆ ਦੇਖ ਲਓ ਜੀ ਕਿਵੇਂ ਹੋ ਗਏ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਦੋਸਤੋ, ਕੱਲ ਨੂੰ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ। ਮਿਹਰਬਾਨੀ।
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
आप वहाँ नहीं, लेकिन जब आप रेमिटली के जरिए पैसे घर भेजते हैं तो आप अपनों के पास महसूस करते हैं, बेटी की सालगिरह के लिए या किसी भी मौका पर। रेमिटली आपको देता है तेज और महफूज ट्रांसफर की सहूलत और फौरी अपडेट से आप और आपके अपनों को ज़हनी सुकून। रेमिटली ऐप डाउनलोड करें और अपने पहले ट्रांसफर पर खुसूसी ऑफर से फायदा उठाएं। रेमिटली।
हॉलीडे सीजन शॉपर्स के लिए गुड न्यूज, लीजा कॉस्मेटिक की ह्यूज डिस्काउंट सेल वापस आ गई है। जी हाँ, जबरदस्त ब्रांड नेम सिलेक्शन ऑफ परफ्यूम, स्किन केयर, हेल्थ, ब्यूटी प्रोडक्ट्स, फैशन पर्सेस, डिजाइनर सनग्लासेस, चॉकलेट्स, हेयर केयर, नेल पॉलिशेस एंड मच मच मोर। आपको आना है 135 कॉमर्स वैली ड्राइव, ईस्ट मार्कम में। सिर्फ फ्राइडे, सैटरडे, संडे और मंडे को सेल शुरू हो चुकी है, November 20th से December 12th तक। ज्यादा मालूम के लिए विजिट कीजिए लीजा कॉस्मेटिक्स.com।
ਸਾਰੀ ਜਿੰਨਾ ਵੀ ਸੋਹਣਾ ਹੋਵੇ।
ਤੁਹਾਡੀ ਬਿਨਾ ਨਹੀਂ ਹੂੰ ਜੱਚਦਾ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀ ਜੀ, ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ। ਸੋਡੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਸਤਨਾਮ ਸ੍ਰੀ ਵਾਹਿਗੁਰੂ,
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 ਸਤਨਾਮ ਸ੍ਰੀ ਵਾਹਿਗੁਰੂ।
ਸਤਨਾਮ ਸ੍ਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਜਤ ਸ੍ਰੀ ਮਹੱਲਾ ਪੰਜਵਾਂ। ਵਾਰ ਸਲੋਕਾਂ ਨਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਸਿਮਰੰਤ ਸੰਤ ਸਰਬਤ ਰਮਣੇ ਨਾਨਕ ਅਗਨਾਸਨ ਜਗਦੀਸ਼ਰ ਹੈ। ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਸਿਮਰੰਤ ਸੰਤ ਸਰਬਤ ਰਮਣੇ ਨਾਨਕ ਅਗਨਾਸਨ ਜਗਦੀਸ਼ਰ ਹੈ। ਵੀਖਣ ਸੁਣ ਸੁਨਾਵਨੋ ਮਨ ਮੈਂ ਦ੍ਰਿੜੀਐ ਸਾਚ, ਪੂਰਿਓ ਸਰੋਤਰ ਮੈਂ ਨਾਨਕ ਹਰ ਰੰਗ ਰਾਚ। ਪੌੜੀ ਹਰ ਏਕ ਨਿਰੰਜਨ ਗਾਈਐ ਸਭ ਅੰਤਰ ਸੋਈ, ਕਰਨ ਕਾਨ ਸਮਰੱਥ ਪ੍ਰਭ ਜੋ ਕਰੇ ਸੋਈ। ਇਨ ਮੈਂ ਥਾ ਪਿਉ ਥਾਪਦਾ ਇਸ ਵਿਨ ਨਹੀਂ ਕੋਈ, ਖੰਡ ਬ੍ਰਹਿਮੰਡ ਪਤਾਲ ਦੀਪ ਰਵਿਆ ਸਭ ਲੋਏ। ਜਿਸ ਆਪ ਬਜਾਏ ਸੋ ਬੁਝ ਸੀ ਨਿਰਮਲ ਜਨ ਸੋਏ, ਖੰਡ ਬ੍ਰਹਿਮੰਡ ਪਤਾਲ ਦੀਪ ਰਵਿਆ ਸਭ ਲੋਈ। ਜਿਸ ਆਪ ਬਜਾਏ ਸੋ ਬੁਝ ਸੀ ਨਿਰਮਲ ਜਨ ਸੋਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖ ਦੇ ਮਾਲਕ, ਗਿਆਨ ਦੇ ਸਾਗਰ, ਲਸਾਨੀ ਵਿਰਸਾ ਪੂਰਨ ਸਤਿਗੁਰੂ, ਪਰਮ ਸਨਮਾਨ ਯੋਗ ਸਤਿਕਾਰ ਯੋਗ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੱਜ ਦੇ ਅੰਮ੍ਰਿਤ ਵੇਲੇ ਦੇ ਜੈਸੀ ਰਾਗ ਦੇ ਅੰਦਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਮੁਖਾਰ ਦਿਨ ਤੋਂ ਉਚਾਰਨ ਕੀਤੀ ਇਲਾਹੀ ਬਾਣੀ ਦੇ ਫਰਮਾਨ ਆਪ ਜੀ ਨਿਥਾ ਪ੍ਰਤੀ ਤਰ੍ਹਾਂ ਗੁਰਦੁਆਰਾ ਸਾਹਿਬ ਗੁਰੂ ਨਾਨਕ ਨਿਸ਼ਕਾਮ ਸੇਵਾ ਸੈਂਟਰ 12414 ਬ੍ਰਹਮਦੀ ਰੋਡ ਤੋਂ ਆਪ ਜੀ ਸਰਵਣ ਕਰ ਰਹੇ ਹੋ। ਮੇਰੇ ਸਾਹਿਬ ਸਤਿਗੁਰ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਸ਼ਬਦ ਦੇ ਅੰਦਰ ਉਚਾਰਨ ਫਰਮਾਉਂਦੇ ਹਨ ਕਿ ਪਿਆਰਿਓ ਸੰਤ ਜਨ, ਉਹ ਸਰਵ ਵਿਆਪਕ ਪਰਮੇਸ਼ਰ ਦੇ ਭਗਤ ਹਨ ਜੋ ਸ਼ੁਰੂ ਤੋਂ ਹਰ ਥਾਂ ਮੌਜੂਦ ਹੈ, ਹੁਣ ਵੀ ਸਰਵ ਵਿਆਪਕ ਹੈ ਤੇ ਅਖੀਰ ਵਿੱਚ ਵੀ ਹਰ ਥਾਂ ਹਾਜ਼ਰ ਨਾਜ਼ਰ ਰਹੇਗਾ। ਸਤਿਗੁਰ ਜੀ ਫਰਮਾਉਂਦੇ ਹਨ ਉਹ ਜਗਤ ਦਾ ਮਾਲਕ ਪ੍ਰਭੂ ਸਭ ਪਾਪਾਂ ਦੇ ਨਾਸ ਕਰਨ ਵਾਲਾ ਹੈ। ਉਹ ਸਦਾ ਤੇ ਰਹਿਣ ਵਾਲੇ ਪ੍ਰਭੂ ਨੂੰ ਮਨ ਵਿੱਚ ਚੰਗੀ ਤਰ੍ਹਾਂ ਧਾਰਨ ਕਰਨਾ ਚਾਹੀਦਾ ਹੈ, ਜੋ ਹਰ ਥਾਂ ਆਪ ਹੀ ਵੇਖਣ ਵਾਲਾ ਹੈ, ਆਪ ਹੀ ਸੁਣਨ ਵਾਲਾ ਹੈ, ਤੇ ਆਪ ਹੀ ਸੁਣਾਉਣ ਵਾਲਾ ਹੈ ਤੇ ਸਭ ਨੂੰ ਖੁਰਾਕ ਪੁਸ਼ਾਕ ਸੁਆਸ ਦੇ ਰਿਹਾ। ਸਤਿਗੁਰ ਜੀ ਪਰਮਾਨੰਦ ਉਸ ਹਰੀ ਦੀ ਪਿਆਰੀ ਯਾਦ ਚ ਲੀਨ ਹੋ ਜਾਣਾ ਚਾਹੀਦਾ ਹੈ ਜੋ ਹਰ ਥਾਂ ਸਭ ਥਾਂ ਮੌਜੂਦ ਹੈ। ਸਤਿਗੁਰ ਜੀ ਪਰਮਾਨੰਦ ਕਿ ਜੋ ਪ੍ਰਭੂ ਮਾਇਆ ਤੋਂ ਨਿਰੇਫ ਹੈ ਸਿਰਫ ਉਸਦੀ ਸਿਰਫ ਸਲਾਹ ਕਰਨੀ ਚਾਹੀਦੀ ਹੈ। ਉਹੀ ਸਭ ਦੇ ਅੰਦਰ ਮੌਜੂਦ ਹੈ। ਉਹ ਪ੍ਰਭੂ ਸਾਰੇ ਜਗਤ ਦਾ ਮੂਲ ਹੈ, ਸਭ ਕਿਸਮ ਦੀ ਤਾਕਤ ਵਾਲਾ ਹੈ। ਜਗਤ ਅੰਦਰ ਉਹੀ ਕੁਛ ਹੁੰਦਾ ਹੈ ਜੋ ਪ੍ਰਭੂ ਕਰਦਾ ਹੈ। ਇੱਕ ਪਲ ਵਿੱਚ ਜੀਵਾਂ ਨੂੰ ਪੈਦਾ ਕਰਕੇ ਨਾਸ਼ ਵੀ ਕਰ ਦਿੰਦਾ ਹੈ। ਉਸ ਤੋਂ ਉਸ ਬਿਨਾਂ ਉਸ ਵਰਗਾ ਹੋਰ ਕੋਈ ਨਹੀਂ ਹੈ। ਸਭ ਦੇਸ਼ਾਂ ਵਿੱਚ, ਸਾਰੇ ਬ੍ਰਹਿਮੰਡਾਂ ਵਿੱਚ, ਹੇਠਲੀ ਧਰਤੀ ਜਜ਼ੀਰਿਆਂ ਵਿੱਚ, ਸਾਰੇ ਜਗਤ ਚ ਉਹ ਪ੍ਰਭੂ ਆਪ ਵਿਆਪਕ ਹੈ। ਘੱਟ ਘੱਟ ਮੈਂ ਹਰ ਜੂ ਵਸੈ ਸੰਤਨ ਕਿਉਂ ਪਕਾਰ, ਉਹ ਹਰ ਜਗ੍ਹਾ ਹੈ। ਇਸ ਦੇ ਪਿਆਰਿਓ ਜਿਸ ਮਨੁੱਖ ਨੂੰ ਇਹ ਸਮਝ ਆਪ ਪ੍ਰਭੂ ਦਿੰਦਾ, ਜਿਸਨੂੰ ਤੂੰ ਜਣਾਹੇ ਸੋਈ ਜਨ ਜਾਣੇ ਹਰ ਗੁਣ ਸਦੀ ਆਪ ਵਖਾਣੇ, ਉਸ ਨੂੰ ਸਮਝ ਪੈਂਦੀ ਹੈ ਤੇ ਪ੍ਰਭੂ ਦੀ ਕਿਰਪਾ ਦੇ ਨਾਲ ਮਨੁੱਖ ਪਵਿੱਤਰ ਹੋ ਜਾਂਦਾ। ਸੋ ਪਿਆਰਿਓ ਅਸੀਂ ਸੰਸਾਰ ਤੇ ਕੁਝ ਕਰਮ ਕਮਾਉਣ ਲਈ ਆਏ ਹਾਂ। ਜਿਸ ਜਲ ਨੇ ਦਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ। ਸੋ ਆਓ ਪਿਆਰਿਓ ਅਸੀਂ ਆਪਣੇ ਅੰਦਰ ਨੂੰ, ਸਾਡੇ ਅੰਦਰ ਇੱਕ ਦਵੈਸ਼ ਭਾਵਨਾ ਹੈ, ਨਿੰਦਾ ਚੁਗਲੀ ਈਰਖਾ, ਕਿਸ ਦਾ ਬੁਰਾ ਕਰਨਾ, ਬੁਰਾ ਸੋਚਣਾ, ਕਿਸ ਨੂੰ ਨੀਵਾਂ ਦਿਖਾਉਣਾ, ਔਗਣ ਫੁੱਲਣੇ, ਇਹ ਸਾਰੀ ਜੋ ਮੈਲ ਹੈ ਇਸ ਨੂੰ ਕੱਢ ਕੇ ਬਾਹਰ ਸੁੱਟੀ ਜਾ। ਆਪਣੇ ਅੰਦਰ ਨੂੰ ਇੱਕ ਟਰਾਂਸਪੇਰੈਂਟ ਸ਼ੀਸ਼ੇ ਦੀ ਤਰ੍ਹਾਂ ਸਾਫ ਕਰਕੇ ਉਹਦੇ ਅੰਦਰ ਨਾਮ ਜਲ ਸਿੰਚੀਏ, ਕਿਤੇ ਸਾਨੂੰ ਉਹਦੀ ਦਰਗਾਹ ਦੇ ਵਿੱਚ ਸ਼ਰਮਿੰਦਾ ਨਾ ਹੋਣਾ ਪਵੇ। ਫਰੀਦਾ ਜਿਨੀ ਕਮੀ ਨਾਹੇ ਗੁਣ ਤੇ ਕੰਬੜੇ ਵਿਸਾਰ, ਮਤ ਸ਼ਰਮਿੰਦਾ ਥੀਮੀ ਸਾਈ ਦੇ ਦਰਬਾਰ। ਸੋ ਆਓ ਉਸ ਦੀ ਅੱਗੇ ਅਰਦਾਸ ਬੇਨਤੀ ਜੋਤਰੀ ਕਰੀਏ। ਵਿਣਤ ਦਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ, ਅਸੀਂ ਕੀ ਮੰਗਣਾ ਦੇਹ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ, ਤਾਂ ਕਿ ਸਾਡੇ ਲੋਕ ਸੁਖੀ ਪ੍ਰਲੋਕ ਸੇਲੇ ਹੋਣ। ਅਸੀਂ ਆਪਣੇ ਪਰਮ ਪਿਤਾ ਪ੍ਰਭੂ ਪਰਮੇਸ਼ਰ ਦੀ ਦਰਗਾਹ ਚ ਪ੍ਰਵਾਨ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ,
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 ਸਤਨਾਮ ਸ੍ਰੀ ਵਾਹਿਗੁਰੂ।
ਬੰਗਲਾ ਮੋਟਰ ਕਾਰ ਦਿਲਾ ਦੇ, ਇੱਕ ਨਹੀਂ ਦੋ ਚਾਰ ਦਿਲਾ ਦੇ।
ਜੀ ਹਾਂ, ਮੋਟਰ ਕਾਰ ਕਾ ਤੋ ਮਾਲੂਮ ਨਹੀਂ, ਲੇਕਿਨ ਆਪਕੋ ਆਪਕੇ ਬੰਗਲੇ ਤੱਕ ਪਹੁੰਚਾਏਂਗੇ। ਜੀ ਯਾਨੀ ਮੋਰਗੇਜਸ ਕੇ ਮਯੰਕ ਭਟਨਾਗਰ ਜੀ, ਹਰ ਤਰ੍ਹਾਂ ਕੀ ਮੋਰਗੇਜਸ ਮੇ ਕਰਤੇ ਹੈ ਸਪੈਸ਼ਲਾਈਜ਼, ਵੋ ਰੈਜ਼ੀਡੈਂਸ਼ੀਅਲ ਹੋ, ਕਮਰਸ਼ੀਅਲ ਹੋ, ਪ੍ਰਾਈਵੇਟ ਹੋ, ਫਸਟ ਯਾ ਸੈਕੰਡ ਮੋਰਗੇਜਸ, ਔਰ ਯਾ ਫਿਰ ਆਪ ਹੈ ਫਸਟ ਟਾਈਮ ਹੋਮ ਬਾਇਰ। ਮਯੰਕ ਭਟਨਾਗਰ ਜੀ 6477022023 6472023।
ਲਾਇਸੈਂਸ ਨੰਬਰ 10394।
ਤੇਰੇ ਗੁੱਟ ਨੂੰ ਕੜਾ ਸਰਦਾਰ ਨਹੀਂ ਹੈ, ਡਾਇਮੰਡ ਦੀ ਚਾਦਰ ਪਾ ਲਾਂਗੇ।
ਸ਼ਣ-ਸ਼ਣ ਕਰਦੇ ਗਹਿਣੇ ਖਰੀਦਣੇ ਹਨ ਤਾਂ ਦੁਬਈ ਜਵੈਲਰਸ ਦੀ ਲੋਕੇਸ਼ਨ 2700 ਨਾਰਥ ਪਾਰਕ ਡਰਾਈਵ ਯੂਨਿਟ 19 ਤੇ ਪਹੁੰਚੋ। ਕਸਟਮਾਈਜ਼ ਹਾਰ, ਪੈਂਡੈਂਟ, ਰਿੰਗ, ਸ਼ਾਪਾਂ, ਛੱਲੇ, ਵਾਲੀਆਂ ਬਣਾਉਣੀਆਂ ਨੇ ਦੁਬਈ ਜਵੈਲਰਸ। ਨਵੀਂ ਸ਼ਿਪਮੈਂਟ ਚੈੱਕ ਕਰੋ ਦੁਬਈ ਜਵੈਲਰਸ ਦੀ ਲੋਕੇਸ਼ਨ ਤੇ। ਬੱਚਿਆਂ ਦੇ ਕੰਨ ਬਣਾਉਣੇ ਹਨ, ਅਪਰੇਜ਼ਲ ਸਰਟੀਫਿਕੇਟ ਚਾਹੀਦਾ ਹੈ, ਰਾਸ਼ੀ ਦੇ ਨਾਗ ਲੈਣੇ ਨੇ, ਦੁਬਈ ਜਵੈਲਰਸ, ਦੁਬਈ ਜਵੈਲਰਸ 416-465-1200 ਤੇ ਸੰਪਰਕ ਕੀਤਾ ਜਾ ਸਕਦਾ ਹੈ। ਰੇਡੀਓ ਖਬਰ ਸਾਹਿਬ ਦਾ ਹਵਾਲਾ ਦੇਣ ਤੇ ਭਾਰੀ ਡਿਸਕਾਊਂਟ ਪਲੱਸ ਗਿਫਟ ਪ੍ਰਾਈਜ਼। 416-465-1200 416-465-1200 ਤੇ ਸੰਪਰਕ ਕਰੋ।
ਘਰੋਂ ਇੱਕ ਲੋਕੇਸ਼ਨ, ਫਿਰ ਕਦੇ ਦੂਜੀ ਲੋਕੇਸ਼ਨ, ਹਰ ਪਾਸੇ ਧਿਆਨ ਰੱਖਣਾ ਪੈਂਦਾ।
ਘਰ ਦਫ਼ਤਰ ਦੀ ਚਿੰਤਾ ਮਕਾਓ, ਟੈਕ ਸਪਿਰਿਟ ਤੋਂ HD ਸਿਕਿਉਰਿਟੀ ਕੈਮਰਾ ਤੇ ਵੀਡੀਓ ਡੋਰ ਬੈਲ ਇੰਸਟਾਲ ਕਰਵਾਓ ਵਾਜਿਬ ਕੀਮਤਾਂ ਤੇ।
ਤੁਸੀਂ ਇਹਨਾਂ ਤੋਂ ਨੈਟਵਰਕਿੰਗ ਤੇ ਹੋਮ ਥੀਏਟਰ ਵੀ ਇੰਸਟਾਲ ਕਰਵਾ ਸਕਦੇ ਹੋ।
ਬੈਸਟ ਕੰਸਲਟੇਸ਼ਨ, ਇੰਸਟਾਲੇਸ਼ਨ ਤੇ ਆਫਟਰ ਸੇਲ ਸਰਵਿਸਿਜ਼ ਲਈ ਯਾਦ ਰੱਖੋ ਇੱਕ ਹੀ ਨਾਮ, ਟੈਕ ਸਪਿਰਿਟ। ਕਾਲ ਕਰੋ 905-621-4100 ਯਾਨੀ 905-621-4100
ਯੂਨਿਟ 7-8770 The Gore Road, Brampton. Visit www.techspirit.ca.
ਉਹ ਬਈ ਪ੍ਰਾਪਰਟੀ ਹੁੰਦੀ ਹੈ ਪ੍ਰੋਫਿਟ ਨਾਲ
ਉਹ ਜੀ ਪ੍ਰਾਪਰਟੀ ਪ੍ਰੋਫਿਟ ਦਵਾਵੇ ਹਰ ਹਾਲ ਜਗਦੀਸ਼ ਗਰੇਵਾਲ
ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਵਿੱਚ ਇਨਵੈਸਟ ਕਰਕੇ ਚੰਗੇ ਪ੍ਰੋਫਿਟ ਲੈਣ ਲਈ ਸੰਪਰਕ ਕਰੋ ਕਾਬਿਲ ਤੇ ਇਮਾਨਦਾਰ ਸੈਂਚੁਰੀ 21 ਪ੍ਰੈਜ਼ੀਡੈਂਟ ਰਿਐਲਿਟੀ ਇੰਕ ਦੇ ਜਗਦੀਸ਼ ਗਰੇਵਾਲ ਨੂੰ 416-970-5005 416-970-5005 ਜਗਦੀਸ਼ ਗਰੇਵਾਲ ਤੁਹਾਡੀ ਪ੍ਰਾਪਰਟੀ ਦੀ ਬੈਸਟ ਡੀਲਸ ਦਾ ਜਿਹੜਾ ਰੱਖੇ ਖਿਆਲ
ਨਵਾਂ ਲੈ ਲਿਆ ਟਰੱਕ ਤੇਰੇ ਬਾਈ ਨੇ ਉਹ ਬਾਬਿਆਂ ਤੇ ਚੱਲ ਚੱਲੀਏ
ਬਾਈ ਇੰਨੀ ਜਲਦੀ ਨਵਾਂ ਟਰੱਕ ਲੈ ਲਿਆ
ਆਹੋ ਜਦੋਂ ਵਧੀਆ ਟ੍ਰੇਨਿੰਗ ਹੋਵੇ ਵਧੀਆ ਕੰਪਨੀਆਂ ਵੀ ਹਾਇਰ ਕਰਦੀਆਂ ਫਿਰ ਵਧੀਆ ਪੈਕੇਜ ਚੰਗੇ ਪੈਸੇ ਮਿਲਦੇ ਵੀਰ
ਤੇ ਸਾਨੂੰ ਵੀ ਦੱਸ ਕਿੱਥੋਂ ਲਈ ਆ ਟ੍ਰੇਨਿੰਗ
ਟੋਰਾਂਟੋ ਟਰੱਕ ਡਰਾਈਵਿੰਗ ਸਕੂਲ ਤੋਂ ਦਹਾਕਿਆਂ ਤੋਂ ਟ੍ਰੇਨਿੰਗ ਦਿੰਦੇ ਆ ਰਹੇ ਨੇ
ਇਹਨਾਂ ਦੀ ਟ੍ਰੇਨਿੰਗ 'ਚ ਕੀ ਖਾਸ ਆ
ਵਨ ਟੂ ਵਨ ਟ੍ਰੇਨਿੰਗ ਦਿੰਦੇ ਪ੍ਰੋਪਰ ਉਹ ਵੀ ਤੁਹਾਡੇ ਸਕੇਜੂਲ ਦੇ ਅਕੋਰਡਿੰਗ ਤੁਹਾਨੂੰ ਆਪਣਾ ਕੰਮ ਛੱਡਣ ਦੀ ਵੀ ਲੋੜ ਨਹੀਂ ਤੇਰ ਬ੍ਰੇਕਾਂ ਕਲਾਸਾਂ ਜਿਹੜੀਆਂ ਹਰੇਕ ਸ਼ਨਿਚਰਵਾਰ ਤੇ ਐਤਵਾਰ
ਬਾਈ ਨੰਬਰ ਢੇ ਦੇ
ਟੋਰਾਂਟੋ ਟਰੱਕ ਡਰਾਈਵਿੰਗ ਸਕੂਲ 416-675-7500 416-675-7500 ਤੇ ਅੱਜ ਹੀ ਸੰਪਰਕ ਕਰੋ
ਫੇਅਰ ਪ੍ਰਾਈਸ ਸਟਾਰਟਰ ਅਤੇ ਅਲਟਰਨੇਟਰਸ ਹੁਣ ਨਵੀਂ ਅਤੇ ਵੱਡੀ ਲੋਕੇਸ਼ਨ ਤੇ ਮੂਵ ਹੋ ਚੁੱਕੇ ਹਨ ਟਰੱਕਾਂ ਦੀਆਂ ਬੈਟਰੀ ਸਟਾਰਟਰ ਤੇ ਅਲਟਰਨੇਟਰ ਪਵਾਉਣ ਲਈ ਪਹੁੰਚੋ 1834 ਡਰਿਊ ਰੋਡ ਮਿਸੀਸਾਗਾ ਜਾਂ ਫਿਰ ਸੰਪਰਕ ਕਰੋ 416-795-2000 416-795-2000
ਕੋਈ ਮੰਗੇ ਮੀਠਾ ਕੋਈ ਕਹੇ
ਸਦਾ ਲਾਏ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਲਮਾ ਦਾ ਪਿੱਛੋਂ ਵਾਰ ਖੰਡੇ ਨਾਲ ਉਹ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਲਮਾ ਦਾ ਪਿੱਛੋਂ ਵਾਰ ਖੰਡੇ ਨਾਲ ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸਦਾ ਸ਼ੌਕ ਨਾਲ ਪਿਆਰ ਨਾਲ ਲਾਲ ਚੂਜਾ ਡੰਡੇ ਨਾਲ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਲਮਾ ਦਾ ਪਿੱਛੋਂ ਵਾਰ ਖੰਡੇ ਨਾਲ
WTOR 770 ਤੋਂ ਪ੍ਰੋਗਰਾਮ ਖਬਰਸਰ ਨਾਲ ਜੁੜ ਚੁੱਕੇ ਸਾਰੇ ਹੀ ਸਰੋਤਿਆਂ ਦਾ ਇਸ ਪ੍ਰੋਗਰਾਮ ਚ ਨਿੱਘਾ ਸਵਾਗਤ ਮੈਂ ਜਗਦੀਪ ਸਿੰਘ ਗਰੇਵਾਲ ਪ੍ਰੋਗਰਾਮ ਖਬਰਸਰ ਲੈ ਕੇ ਤੁਹਾਡੀ ਸੇਵਾ ਚ ਹਾਜ਼ਰ ਸਵਾ 8:30 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ 8:45 ਤੋਂ ਲੈ ਕੇ 8:30 ਤੱਕ ਤੁਸੀਂ ਨਗਾਰਾ ਪ੍ਰੋਗਰਾਮ ਨਾਲ ਜੁੜਦੇ ਹੋ ਤੇ ਅੱਜ ਚਰਨਜੀਤ ਬਰਾੜ ਹੋਣਾ ਨੇ ਪ੍ਰੋਗਰਾਮ ਪੇਸ਼ ਕੀਤਾ ਅਸੀਂ 8:30 ਵਜੇ ਪੂਰਾ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਪਾਸੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੱਜ ਦੇ ਮੁੱਖ ਵਾਕ ਅਤੇ ਇਸ ਦੇ ਪਾਵਰਥ ਸਰਵਣ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ ਸੋ 8:30 ਤੋਂ ਲੈ ਕੇ 10 ਵਜੇ ਤੱਕ ਸਾਡੀ ਵਾਰੀ ਹੁੰਦੀ ਹੈ ਇਸ ਦੇ ਵਿੱਚ ਇੱਥੇ ਅਸੀਂ ਬੜੀ ਜਲਦੀ ਪੰਜਾਬ ਦੇ ਨਾਲ ਪੰਜਾਬ ਦੀਆਂ ਖਬਰਾਂ ਦਾ ਬੁਲਟਨ ਸਾਂਝਾ ਕਰਨ ਦੇ ਲਈ ਜੁੜਨਾ ਅਤੇ ਉਸ ਤੋਂ ਬਾਅਦ ਫਿਰ ਅਸੀਂ ਸਪੋਰਟਸ ਖੇਡ ਜਗਤ ਦੀਆਂ ਖਬਰਾਂ ਅਤੇ ਫਿਰ ਕੋਰੋਨਾ ਵਾਇਰਸ ਨਾਲ ਜੁੜੀਆਂ ਖਬਰਾਂ ਅਤੇ ਫਿਰ ਇੱਥੋਂ ਦੇ ਮੁੱਦਿਆਂ ਦੇ ਉੱਤੇ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਸੋ 1.5 ਘੰਟੇ ਦਾ ਪ੍ਰੋਗਰਾਮ ਫੁੱਲ ਆਫ ਇਨਫੋਰਮੇਟਿਵ ਇਨਫੋਰਮੇਸ਼ਨ ਪ੍ਰੋਗਰਾਮ ਇਹ ਹੁੰਦਾ ਅੱਜ ਦਿਨ ਵੀਰਵਾਰ ਹੈ ਦਸੰਬਰ ਮਹੀਨੇ ਦੀ 9 ਤਰੀਕ ਹੋ ਗਈ ਹੈ ਅੱਜ ਗ੍ਰੇਟਰ ਟੋਰਾਂਟੋ ਦੇ ਏਰੀਏ ਦਾ ਤਾਪਮਾਨ ਆ ਜਿਹੜਾ ਕੁਛ ਕੱਲ੍ਹ ਨਾਲੋਂ ਠੰਡਾ ਮਹਿਸੂਸ ਹੋ ਰਿਹਾ -6°C ਹੈ ਜਿਹੜਾ ਬਾਅਦ ਦੁਪਹਿਰ ਘੱਟ ਕੇ -1°C ਤੇ ਆ ਜਾਏਗਾ ਲੇਕਿਨ ਰਾਤ ਨੂੰ ਜਿਹੜੀ ਬਰਫ਼ ਹੈ ਉਹ ਪਵੇਗੀ ਅਤੇ ਕੱਲ੍ਹ ਨੂੰ ਫਿਰ ਤਾਪਮਾਨ ਹੈ 1-2°C ਤੇ ਟਿਕਿਆ ਰਹੇਗਾ ਸੋ ਅੱਜ ਠੰਡ ਵੀ ਰਹੇਗੀ ਥੋੜ੍ਹੀ ਅਤੇ ਬਾਅਦ ਦੁਪਹਿਰ ਤਾਪਮਾਨ ਜ਼ਰੂਰ ਘਟੇਗਾ ਪਰ ਠੰਡ ਵਧੇਗੀ ਸੋ ਫੀਲ ਲਾਈਕ -9°C ਹੈ ਔਰ ਵਿਜੀਬਿਲਟੀ 16 ਕਿਲੋਮੀਟਰ ਦੀ ਹੈ ਔਰ ਪ੍ਰੋਗਰਾਮ ਖਬਰਸਾਰ ਦੇ ਵਿੱਚ ਤੁਹਾਡਾ ਸਭ ਦਾ ਨਿੱਘਾ ਸਵਾਗਤ ਸੋ ਪ੍ਰੋਗਰਾਮ ਖਬਰਸਾਰ ਦੇ ਪ੍ਰਾਊਡ ਸਪਾਂਸਰ ਨੇ ਹੋਮ ਲਾਈਫ ਸਿਲਵਰ ਸਿਟੀ ਤੋਂ ਅਜੀਤ ਕਰਚਾ ਬਲਜੀਤ ਕਰਚਾ ਅਤੇ ਇਹਨਾਂ ਦੀ ਪੂਰੀ ਟੀਮ 905-913-8500 ਨੰਬਰ ਹੈ ਇਹਨਾਂ ਦਾ 905-913-8500 ਦੇ ਉੱਤੇ ਕਾਲ ਕਰਕੇ ਤੁਸੀਂ ਹੋਮ ਲਾਈਫ ਸਿਲਵਰ ਸਿਟੀ ਨੂੰ ਜੁਆਇਨ ਕਰਨਾ ਹੈ 905-913-8500 ਹੋਮ ਲਾਈਫ ਸਿਲਵਰ ਸਿਟੀ ਦਾ ਨੰਬਰ ਹੈ ਔਰ ਇੱਕ 800 ਬੰਦਿਆਂ ਦੀ 800 ਏਜੰਟਸ ਦੀ ਇੱਕ ਸਟਰੋਂਗ ਟੀਮ ਹੈ ਔਰ ਇਹਦੇ 'ਚ ਤੁਸੀਂ ਜੁਆਇਨ ਕਰੋ 5-star ਬ੍ਰੋਕਰੇਜ ਹੈ 5-star ਸਰਵਿਸਿਜ਼ ਤੁਹਾਨੂੰ 5-star ਟ੍ਰੇਨਿੰਗ ਪ੍ਰੋਵਾਈਡ ਕਰਦੀ ਹੈ ਅਤੇ ਤੁਸੀਂ 5-star ਟ੍ਰੇਨਿੰਗ ਲੈ ਕੇ 5-star ਸਰਵਿਸਿਜ਼ ਅੱਗੇ ਪ੍ਰੋਵਾਈਡ ਕਰ ਰਹੀਆਂ ਨੇ 905-913-8500 ਇਹਨਾਂ ਦਾ ਨੰਬਰ ਹੈ 905-913-8500 ਦੇ ਉੱਤੇ ਕਾਲ ਕਰਕੇ ਅੱਜ ਹੀ ਜੁਆਇਨ ਕਰੋ ਹੋਮ ਲਾਈਫ ਸਿਲਵਰ ਸਿਟੀ 905-913-8500 ਪ੍ਰੋਗਰਾਮ ਖਬਰਸਾਰ ਨੂੰ ਆਲ ਕਾਇਨ ਇੰਸ਼ੋਰੈਂਸ ਤੋਂ ਸਿਮਰਨ ਸੈਣੀ ਜੀ ਵੀ ਸਪਾਂਸਰ ਕਰਦੇ ਨੇ 416-992-7272 ਸਟਾਇਰਮੈਂਟਸ ਐਂਡ ਐਸੋਸੀਏਸ਼ਨ ਤੋਂ ਗੁਰਸ਼ਰਨ ਬਾਬੀ ਸਿੱਧੂ 647-543-3020 647-543-3020 ਸਾਡਾ ਅਗਲਾ ਛੋਟਾ ਜਿਹਾ ਸੈਗਮੈਂਟ ਹੈ ਉਹਦਾ ਗੁੱਡ ਮਾਰਨਿੰਗ ਦਾ ਮੈਸੇਜ, ਗੁੱਡ ਮਾਰਨਿੰਗ ਦੇ ਮੈਸੇਜ ਦੇ ਵਿੱਚ ਅਸੀਂ ਜੋ ਅਜੀਤ ਕਾਚਾ ਜੀ ਸਾਨੂੰ ਇੱਕ ਮੈਸੇਜ ਭੇਜਦੇ ਨੇ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਅੱਜ ਦੇ ਗੁੱਡ ਮਾਰਨਿੰਗ ਮੈਸੇਜ ਦੇ ਵਿੱਚ ਉਹ ਲਿਖਦੇ ਨੇ ਕਿ ਕਿੰਨੀ ਅਜੀਬ ਗੱਲ ਹੈ, ਅਸੀਂ ਸਾਰੇ ਖੁਸ਼ ਰਹਿਣ ਲਈ ਪਰੇਸ਼ਾਨ ਰਹਿੰਦੇ ਹਾਂ। ਕਿੰਨੀ ਅਜੀਬ ਗੱਲ ਹੈ, ਅਸੀਂ ਸਾਰੇ ਖੁਸ਼ ਰਹਿਣ ਲਈ ਪਰੇਸ਼ਾਨ ਰਹਿੰਦੇ ਹਾਂ। ਤੋ ਅੱਜ ਇਹ ਪਰੇਸ਼ਾਨੀਆਂ ਛੱਡੋ, ਖੁਸ਼ ਹੋਵੋ, ਹੱਸੋ, ਇੰਜੋਏ ਯੋਰ ਲਾਈਫ, ਇੰਜੋਏ ਦ ਮੋਮੈਂਟ ਯੂ ਹੈਵ ਨਾਓ। ਸੋ ਹੱਸ ਖੇਡ ਕੇ ਗੱਲਾਂ ਬਾਤਾਂ ਕਰੋ ਅਤੇ ਜ਼ਿੰਦਗੀ ਦਾ ਆਨੰਦ ਲਵੋ, ਲੁਤਫ ਲਵੋ ਜਿੰਨੀ ਸਾਡੇ ਪਾਸ ਇਹ ਹੈ। ਸੋ ਬੀ ਹੈਪੀ। ਅੱਜ ਦੇ ਇਸ ਗੁੱਡ ਮਾਰਨਿੰਗ ਦੇ ਮੈਸੇਜ ਨਾਲ ਹੀ ਤੁਹਾਨੂੰ ਸਭ ਨੂੰ ਅੱਜ ਦੇ ਦਿਨ ਦੀਆਂ ਸ਼ੁਭ ਸ਼ਾਮਾਂ, ਔਰ ਇਸ ਦੇ ਨਾਲ ਨਾਲ ਹੋਮ ਲਾਈਫ ਸੋਲਿਸਿਟੀ ਦੇ ਜਿੰਨੇ ਹੀ ਐਸੋਸੀਏਟ ਬ੍ਰੋਕਰਸ ਔਰ ਜਿੰਨੇ ਸਟਾਫ ਮੈਂਬਰ ਨੇ ਸਭ ਨੂੰ ਅੱਜ ਦੇ ਦਿਨ ਦੀਆਂ ਸ਼ੁਭ ਸ਼ਾਮਾਂ ਅਤੇ ਗੁੱਡ ਮਾਰਨਿੰਗ ਟੂ ਐਵਰੀ ਵਨ ਆਊਟ ਦੇਅਰ। ਅਤੇ ਆਓ ਫਿਰ ਪ੍ਰੋਗਰਾਮ ਨੂੰ ਅੱਗੇ ਤੋਰੀਏ। ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ ਅਸੀਂ ਪੰਜਾਬ ਤੋਂ ਖਬਰਾਂ ਦੇ ਬੁਲੇਟਿਨ ਦੇ ਨਾਲ। ਅਤੇ ਅੱਜ ਪਹਿਲਾਂ ਮੈਂ ਦੇਖਿਆ ਰਵੀ ਜੀ ਜੁੜ ਚੁੱਕੇ ਨੇ ਸਾਡੇ ਨਾਲ ਤਜਿੰਦਰ ਫਤਿਹਪੁਰ ਦੀ ਥਾਂ ਦੇ ਉੱਤੇ, ਔਰ ਅੱਜ ਉਹਨਾਂ ਦੇ ਨਾਲ ਅਸੀਂ ਜਿਹੜੀਆਂ ਭਾਰਤ ਪੰਜਾਬ ਦੀਆਂ ਵੱਡੀਆਂ ਖਬਰਾਂ ਨੇ ਉਹਨਾਂ ਦੇ ਉੱਤੇ ਨਜ਼ਰ ਮਾਰਾਂਗੇ। ਇੱਕ ਮਿੰਟ ਮੈਂ ਇੱਕ ਸੰਦੇਸ਼ ਲੈ ਲਵਾਂ ਪਹਿਲਾਂ ਅਤੇ ਰਵੀ ਜੀ ਨਾਲ ਥੋੜ੍ਹੀ ਜਿਹੀ ਗੱਲਬਾਤ ਕਰ ਲਵਾਂ ਅਤੇ ਉਸ ਤੋਂ ਬਾਅਦ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ।
ਕੋਈ ਮੰਗ ਮੀਠਾ ਕੋਈ ਕਹੇ ਨਮਕੀ, ਇੱਕ ਬਾਤ ਤੋਂ ਪੱਕੀ ਹੈ ਕਿ ਸਭ ਹੈ ਇਸਕੇ ਸ਼ੌਕੀ।
राजधानी स्वीट्स एंड रेस्टोरेंट के प्योर वेजिटेरियन लजीज खाने जिसके स्वाद के सभी हैं दीवाने। फैमिली और फ्रेंड्स के साथ आकर खाइए या फिर केटरिंग करवाइए, मिठाइयाँ ऐसी की मजा आ जाए।
ये है राजधानी राजधानी राजधानी।
फोर लोकेशन से जीटीए और इन्फो विजिट राजधानी स्वीट्स डॉट सीए।
ਕੀ ਤੁਸੀਂ ਕਿਸੇ ਡਿਲੀਵਰੀ ਐਪ ਜਿਵੇਂ ਕਿ ਉਬਰ, ਐਮਾਜ਼ਾਨ ਫਲੈਕ, ਡੋਰਡੈਸ਼ ਜਾਂ ਹੋਰਾਂ ਲਈ ਕੰਮ ਕਰਦੇ ਹੋ? ਆਖਰੀ ਵਾਰ ਕਦੋਂ ਇਨ੍ਹਾਂ ਐਪਾਂ ਨੇ ਤੁਹਾਡੇ ਨਾਲ ਇੱਕ ਵਿਅਕਤੀ ਵਾਂਗ ਵਿਵਹਾਰ ਕੀਤਾ ਸੀ? ਆਖਰੀ ਵਾਰ ਤੁਹਾਨੂੰ ਕਦੋਂ ਵਾਧਾ ਮਿਲਿਆ? ਕੀ ਤੁਸੀਂ ਸਖਤ ਮਿਹਨਤ ਕਰ ਰਹੇ ਹੋ ਪਰ ਘੱਟ ਪੈਸੇ ਕਮਾ ਰਹੇ ਹੋ? ਜੇਕਰ ਤੁਹਾਨੂੰ ਕੰਮ ਤੇ ਸੱਟ ਲੱਗ ਜਾਂਦੀ ਹੈ ਤਾਂ ਕੀ ਇਹ ਐਪਸ ਤੁਹਾਡੀ ਮਦਦਗਾਰ ਹਨ? ਉਹ ਤੁਹਾਨੂੰ ਇੱਕ ਜ਼ਰੂਰੀ ਵਰਕਰ ਕਹਿੰਦੇ ਹਨ ਪਰ ਕੀ ਉਹ ਤੁਹਾਡੇ ਨਾਲ ਅਜਿਹਾ ਵਿਵਹਾਰ ਕਰਦੇ ਹਨ ਜਿਵੇਂ ਕਿ ਤੁਸੀਂ ਉਹਨਾਂ ਲਈ ਜ਼ਰੂਰੀ ਹੋ? ਤੁਹਾਨੂੰ ਇਹ ਬਰਦਾਸ਼ਤ ਕਰਨ ਦੀ ਲੋੜ ਨਹੀਂ ਹੈ। ਗਿਗ ਵਰਕਰਸ ਯੂਨਾਈਟਿਡ ਡਾਟ ਸੀਏ ਵਿਖੇ ਸੈਂਕੜੇ ਵਰਕਰਸ ਦੇ ਨਾਲ ਜੁੜੋ ਅਤੇ ਅਸੀਂ ਇਸ ਨੂੰ ਇਕੱਠੇ ਬਦਲਣ ਲਈ ਸੰਘਰਸ਼ ਕਰਾਂਗੇ। ਗਿਗ ਵਰਕਰਸ ਯੂਨਾਈਟਿਡ ਡਾਟ ਸੀਏ।
ਆਓ ਫਿਰ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ। ਪੰਜਾਬ ਤੋਂ ਮੇਰੇ ਨਾਲ ਇਸ ਸਮੇਂ ਰਵੀ ਜੁੜ ਚੁੱਕੇ ਨੇ, ਔਰ ਰਵੀ ਜੀ ਹੁਣੀ ਜੋ ਪੰਜਾਬ ਦੀਆਂ ਭਾਰਤ ਦੀਆਂ ਖਬਰਾਂ ਨੇ ਉਹਨਾਂ ਦੇ ਉੱਤੇ ਗੱਲਬਾਤ ਕਰਾਂਗੇ। ਸੋ 11 ਦਸੰਬਰ ਨੂੰ ਦਿੱਲੀ ਬਾਰਡਰ ਕਰਨ ਦਾ ਖਾਲੀ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਕਿਸਾਨਾਂ ਵੱਲੋਂ। ਰਵੀ ਜੀ ਸਵਾਗਤ ਹੈ ਪ੍ਰੋਗਰਾਮ ਵਿੱਚ। ਹੈਲੋ ਰਵੀ ਜੀ, ਜੀ ਆਇਆਂ ਨੂੰ ਪ੍ਰੋਗਰਾਮ ਚ, ਤੁਸੀਂ ਆਉਣੇ ਰਹੋ ਜੀ। ਜੀ
ਜੀ ਜੀ ਗਰੇਵਾਲ ਸਾਹਿਬ, ਬਹੁਤ ਬਹੁਤ ਧੰਨਵਾਦ ਜੀ, ਔਰ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ, ਔਰ ਸਭ ਨੂੰ ਇਸ ਦੀ ਵਧਾਈ ਔਰ ਮੁਬਾਰਕਬਾਦ ਕਿ ਆਖਰ ਇੱਕ ਸਾਲ ਬਾਅਦ ਅੰਦੋਲਨ ਦੀ ਜਿੱਤ ਹੋਈ ਹੈ ਜੀ।
ਜੀ ਗਰੇਵਾਲ, ਸੋ 11 ਦਸੰਬਰ ਨੂੰ ਦਿੱਲੀ ਬਾਰਡਰ ਖਾਲੀ ਕਰਨ ਦਾ ਐਲਾਨ, ਤੇ ਆਓ ਇਸ ਦਾ ਲੇਖਾ ਜੋਖਾ ਕਰੀਏ ਤੇ ਕੀ ਮੀਟਿੰਗ ਜਿਹੜੀ ਹੋਈ ਹੈ ਲਾਸਟ, ਉਸਦੇ ਵਿੱਚ ਕਿਹੜੀਆਂ ਕਿਹੜੀਆਂ ਮੰਗਾਂ ਮੰਨਣ ਦਾ ਕੀ ਭਰੋਸਾ ਦਵਾਇਆ ਗਿਆ, ਤੇ ਇਸ ਤੋਂ ਇਲਾਵਾ ਕੀ ਬੋਲੇ ਨੇ ਸਾਡੇ ਕਿਸਾਨ ਜਥੇਬੰਦੀਆਂ ਦੇ ਲੀਡਰ ਤੇ ਲੋਕਾਂ ਦੇ ਵਿੱਚ, ਇਸ ਦਾ ਕਿਹੋ ਜਿਹਾ ਰੁਝਾਨ ਪਾਇਆ ਜਾ ਰਿਹਾ ਇਸ ਸਮੇਂ?
ਦੇਖੋ ਗਰੇਵਾਲ ਸਾਹਿਬ, ਜੋ ਮੰਗਾਂ ਲਗਾਤਾਰ ਚੱਲਦੀਆਂ ਸੀ ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਤੇ ਇਹ ਸੀ ਕਿ ਤਿੰਨ ਖੇਤੀ ਕਾਨੂੰਨ ਰੱਦ ਹੋਣ। ਉਹ 19 ਪਿਛਲੇ ਮਹੀਨੇ ਦੀ 19 ਨੂੰ ਰੱਦ ਹੋ ਚੁੱਕੇ ਸੀ ਔਰ ਉਹ ਸੰਵਿਧਾਨਕ ਪ੍ਰਕਿਰਿਆ ਜਿਹੜੀ ਉਹਦੀ ਕੰਪਲੀਟ ਹੋ ਗਈ ਸੀ। ਪਰ ਇਸ ਤੋਂ ਬਿਨਾਂ ਜਿੰਨੇ ਕਿਸਾਨਾਂ ਨੇ ਸ਼ਹੀਦੀਆਂ ਦਿੱਤੀਆਂ ਉਹਨਾਂ ਨੂੰ ਮੁਆਵਜ਼ੇ ਦੀ ਗੱਲ ਸੀ, ਤੇ ਜਿੰਨੇ ਕਿਸਾਨਾਂ ਤੇ ਕੇਸ ਦਰਜ ਹੋਏ ਸੀ ਉਹਨਾਂ ਦੇ ਕੇਸ ਬਿਨਾਂ ਸ਼ਰਤ ਰੱਦ ਕਰਨ ਦੀ ਮੰਗ ਸੀ। ਔਰ ਇਸ ਤੋਂ ਬਿਨਾਂ ਜਿਵੇਂ ਪੋਲੂਸ਼ਨ ਐਕਟ ਸੀਗਾ ਉਸ ਦੇ ਵਿੱਚ ਕਿਸਾਨਾਂ ਨੂੰ ਬਾਹਰ ਕਰਨ ਦੀ, ਯਾਨੀ ਕਿਸਾਨਾਂ ਨੂੰ ਪ੍ਰਭਾਵਿਤ ਨਾ ਕਰੇ ਇਹ ਐਕਟ, ਇਹ ਮੰਗ ਸੀ। ਔਰ ਬਿਜਲੀ ਸੋਧ ਐਕਟ ਸੀਗਾ, ਜਿਹੜਾ ਬਿਜਲੀ ਸੋਧ ਕਾਨੂੰਨ ਸੀ ਉਸਦੀ ਵੀ ਇੱਕ ਮੰਗ ਜਿਹੜੀ ਚੱਲਦੀ ਸੀ। ਇਸ ਤੋਂ ਬਿਨਾਂ ਮਤਲਬ ਉਹ ਤਾਂ ਜਿੰਨੀਆਂ ਮੰਗਾਂ ਬਾਕੀ ਰਹਿ ਗਈਆਂ ਸੀ ਇਹ ਡਿਮਾਂਡ ਸੀ ਸਾਰੀਆਂ ਮੰਨ ਲਈਆਂ ਜਾਣ। ਔਰ ਇਹ ਬੜੀ ਖੁਸ਼ਕਿਸਮਤੀ ਹੈ ਔਰ ਅੰਦੋਲਨ ਦੀ ਬਹੁਤ ਵੱਡੀ ਜਿੱਤ ਆ, ਸ਼ਾਇਦ ਆਪਾਂ ਇਹ ਕਹਿ ਲਈਏ ਕਿ ਇਤਿਹਾਸਕ ਜਿੱਤ ਹੈ ਕਿ 100% ਮੰਗਾਂ ਜਿਹੜੀਆਂ ਨੇ ਉਹ ਪ੍ਰਵਾਨ ਕੀਤੀਆਂ ਨੇ ਸਰਕਾਰ ਨੇ। ਪਹਿਲਾਂ ਇੱਕ ਜਾਣੀ ਸਿੰਪਲ ਪੇਪਰ ਤੇ ਉਹਨਾਂ ਨੇ ਭੇਜਿਆ ਸੀ ਕਿ ਤੁਹਾਡੀਆਂ ਏਦਾਂ ਏਦਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਅਸੀਂ ਇਸ ਤਰੀਕੇ ਦੇ ਨਾਲ ਪ੍ਰਵਾਨ ਕਰ ਰਹੇ ਹਾਂ, ਔਰ ਉਸ ਤੇ ਸਹਿਮਤੀ ਬਣ ਗਈ ਸੀ ਕੱਲ ਕੱਲ ਜੋ ਪ੍ਰੈਸ ਕਾਨਫਰੰਸ ਹੋਈ ਮੀਟਿੰਗ ਹੋਈ ਉਸ ਦੇ ਵਿੱਚ ਸਹਿਮਤੀ ਬਣ ਗਈ ਸੀ ਕਿ ਠੀਕ ਹੈ ਕਿ ਤੁਸੀਂ ਮੰਗਾਂ ਪ੍ਰਵਾਨ ਕਰ ਲਈਆਂ ਪਰ ਇਹ ਸਾਨੂੰ ਅਧਿਕਾਰੀ ਤੌਰ ਤੇ ਆਪਣੀ ਲੈਟਰ ਪੈਡ ਤੇ ਭੇਜੋ ਪੰਜਾਬ ਸਰਕਾਰ ਦੀ ਲੈਟਰ ਪੈਡ ਤੇ ਬਕਾਇਦਾ ਮੋਹਰ ਔਰ ਸਾਈਨ ਦੇ ਅੰਦਰ
ਪੰਜਾਬ ਸਰਕਾਰ ਕੇ ਭਾਰਤ ਸਰਕਾਰ ਭਾਰਤ ਸਰਕਾਰ ਦੀ
ਭਾਰਤ ਸਰਕਾਰ ਮਾਫ਼ ਕਰਨਾ ਭਾਰਤ ਸਰਕਾਰ ਦੀ ਤਾਂ ਉਹਨਾਂ ਨੇ ਉਹ ਲੈਟਰ ਭੇਜੀ ਔਰ ਉਸ ਤੇ ਫੈਸਲਾ ਲਗਭਗ ਤੈਅ ਸੀ ਕਿ ਅੱਜ 12 ਵਜੇ ਫੈਸਲਾ ਹੋ ਜਾਏਗਾ ਤੇ ਮਤਲਬ ਅੱਗੇ ਜਿਹੜਾ ਅੰਦੋਲਨ ਆ ਉਸ ਕਿਸ ਤਰੀਕੇ ਦੇ ਨਾਲ ਅਗਲਾ ਫੈਸਲਾ ਲੈਣਾ ਤਾਂ ਇਹ ਫੈਸਲਾ ਹੋ ਗਿਆ ਜੀ ਦੇਖੋ ਫਤਿਹ ਮਾਰਚ ਹੋਏਗਾ 13 ਤਰੀਕ ਨੂੰ ਤੇ ਸਾਰੀਆਂ 32 ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹ ਫਤਿਹ ਮਾਰਚ ਕਰਨਗੀਆਂ ਸ੍ਰੀ ਹਰਿਮੰਦਰ ਸਾਹਿਬ ਤੱਕ ਔਰ 11 ਨੂੰ ਵਾਪਸੀ ਜਿਹੜੀ ਹੈ ਜੀ ਉਹ ਸ਼ੁਰੂ ਹੋ ਜਾਏਗੀ ਇਹ ਐਲਾਨ ਕੀਤਾ ਕੱਲ ਦਾ ਦਿਨ ਖਾਲੀ ਹੈ ਅੱਜ ਸਟੇਜ ਤੇ ਗਈਆਂ ਨੇ ਸਾਰੀਆਂ ਜਥੇਬੰਦੀਆਂ ਉਹਨਾਂ ਨੇ ਜੇਤੂ ਸਪੀਚ ਦਿੱਤੀ ਆ ਆਪਣੀ ਲੋਕਾਂ ਤੱਕ ਇਹ ਸੁਨੇਹੇ ਪਹੁੰਚ ਚੁੱਕੇ ਆ ਔਰ ਕੁੱਝ ਕੁ ਕਿਸਾਨਾਂ ਨੇ ਆਪਣਾ ਸਮਾਨ ਸਮੇਟਣਾ ਸ਼ੁਰੂ ਕਰਤਾ ਪਰ ਵਾਪਸੀ ਸ਼ੁਰੂ ਨਹੀਂ ਹੋਈ ਸਮਾਨ ਸਮੇਟਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਆਪਣੇ ਟੈਂਟ ਜੋ ਲੱਗੇ ਸੀ ਜਿਸ ਤਰ੍ਹਾਂ ਦਾ ਵੀ ਸਮਾਨ ਸੀ ਉਹ ਚੁੱਕਣਾ ਜ਼ਰੂਰ ਸ਼ੁਰੂ ਕੀਤਾ ਪਰ ਕੱਲ ਦਾ ਦਿਨ ਉੱਥੇ ਰਹੇਗਾ ਕੱਲ ਦਾ ਦਿਨ ਜਿਹੜਾ ਆਪਸ ਦੇ ਵਿੱਚ ਜੋ ਲੋਕ ਨੇ ਉਹ ਆਪਣਾ ਜਿਸ ਵੀ ਤਰੀਕੇ ਦੇ ਨਾਲ ਉਹਨਾਂ ਨੇ ਜਸ਼ਨ ਮਨਾਉਣਾ ਉਹ ਹੋਏਗਾ ਸਾਰਾ ਕੁਛ ਔਰ ਪਰਸੋਂ ਤੋਂ ਜਿਹੜੀ ਆ ਉਹ ਵਾਪਸੀ ਸ਼ੁਰੂ ਹੋ ਰਹੀ ਹੈ ਜੀ
ਜੀ ਔਰ ਮੈਂ ਇੱਕ ਰਿਕਾਰਡਰ ਸੰਦੇਸ਼ ਲਵਾਂਗਾ ਉਸ ਤੋਂ ਬਾਅਦ ਵਾਪਸ ਆਉਂਦੇ ਹਾਂ ਤੇ ਰਵੀ ਜੀ ਮੈਨੂੰ ਥੋੜ੍ਹਾ ਜਿਹਾ ਆਪਣਾ ਲੋਕੇਸ਼ਨ ਸੈੱਟ ਕਰ ਲਓ ਤੇ ਉਸ ਤੋਂ ਬਾਅਦ ਬਾਕੀ ਜਿਹੜੇ ਆਪਾਂ ਇਹ ਮੁੱਦਿਆਂ ਦੇ ਉੱਤੇ ਗੱਲਬਾਤ ਕਰਦੇ ਹਾਂ
ਉਹ ਯਾਰ ਤੇਰੀ ਹੈਪੀ ਤੇ ਟੈਨਸ਼ਨ ਫ੍ਰੀ ਜ਼ਿੰਦਗੀ ਦਾ ਰਾਜ਼ ਕੀ ਹੈ
ਸਿਮਰਨ ਸੈਣੀ ਦੀ ਇੰਸ਼ੋਰੈਂਸ ਪਾਲਿਸੀ ਜਿਹੜੀ ਜ਼ਿੰਦਗੀ ਦੇ ਨਾਲ ਵੀ ਤੇ ਜ਼ਿੰਦਗੀ ਦੇ ਬਾਅਦ ਵੀ ਸਾਥ ਨਿਭਾਉਂਦੀ ਹੈ
ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ
ਟਰਮ ਇੰਸ਼ੋਰੈਂਸ
ਸੁਪਰ ਵੀਜ਼ਾ
ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨ ਲੈ ਕੇ ਦੇਣਗੇ
ਤੇ ਬੱਚਿਆਂ ਲਈ RESP
ਅੱਜ ਹੀ ਸੰਪਰਕ ਕਰੋ ਆਲ ਕਾਈਂਡ ਇੰਸ਼ੋਰੈਂਸ ਤੋਂ ਸਿਮਰਨ ਸੈਣੀ ਨੂੰ
416-994-7272
416-994-7272
ਤੁਸੀਂ ਫਾਈਨੈਂਸ ਦੀ ਭਾਲ ਵਿੱਚ ਹੋ ਨਵਾਂ ਯੂਜ਼ਡ ਟਰੱਕ ਲੈਣਾ ਆ ਗੱਲ ਕੀ ਭਾਵੇਂ ਟ੍ਰੇਲਰ ਹੋਵੇ ਨਿਊ ਜਾਂ ਓਲਡ ਇਕੁਇਪਮੈਂਟ ਕੰਸਟਰਕਸ਼ਨ ਲੋਨ ਪ੍ਰਾਈਵੇਟ ਫੰਡਸ ਚਾਹੀਦੇ ਗੌਰਵ ਕੁਮਾਰ ਨਾ ਆਹੀ ਚੇਤੇ ਆਉਂਦਾ ਐਵੇਂ ਥੋੜਾ ਸਾਰੇ ਗੌਰਵ ਕੁਮਾਰ ਨੂੰ ਮੰਨਦੇ ਗਾਹੇ ਬਗਾਏ ਜੇ ਕਿਤੇ ਵੀ ਖੜ ਗਏ ਕੰਮ ਜ਼ਰੂਰ ਬਣੂ ਗੌਰਵ ਕੁਮਾਰ ਬੈਡ ਕ੍ਰੈਡਿਟ ਹੈਗਾ ਆ 2 ਘੰਟਿਆਂ ਵਿੱਚ ਅਪਰੂਵਲ ਲਵੋ ਆਹੋ ਜੀ ਗੌਰਵ ਕੁਮਾਰ ਫੋਨ ਹੀ ਤਾਂ ਲਾਉਣਾ ਆ 647-409-7501 ਗੌਰਵ ਕੁਮਾਰ ਫੰਡਿੰਗ ਮੇਡ ਕੁਇਕ ਐਂਡ ਈਜ਼ੀ
Road, Brampton. Visit www.techspirit.ca.
ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸਵੇਰ 8:30 ਤੋਂ ਲੈ ਕੇ 10 ਵਜੇ ਤੱਕ ਪ੍ਰੋਗਰਾਮ ਪੇਸ਼ ਕਰਦੇ ਹਾਂ 416-620-1778 ਸਟੂਡੀਓ ਨੰਬਰ ਹੈ ਔਰ ਸਟੂਡੀਓ 'ਚ ਤੁਸੀਂ ਕੋਈ ਗੱਲਬਾਤ ਕਰਨੀ ਹੈ ਅੱਜ ਦੇ ਇਸ ਜੋ ਇਤਿਹਾਸਕ ਐਲਾਨ ਹੋਇਆ ਜੋ ਜਿੱਤ ਹੋਈ ਹੈ ਉਸ ਦੇ ਬਾਰੇ ਦੇ ਵਿੱਚ 416-620-1778 ਸਟੂਡੀਓ ਨੰਬਰ ਹੈ ਸੋ ਰਵੀ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ 13 ਤਰੀਕ ਨੂੰ ਜਿਹੜਾ ਫਤਿਹ ਮਾਰਚ ਉਹ ਹੋਵੇਗਾ ਅਤੇ ਹੁਣ ਜਿਹੜੇ ਕਿਸਾਨ ਨੇ ਹਲੇ ਐਲਾਨ ਹੋ ਗਿਆ ਪਰ ਵਾਪਸੀ ਹਜੇ ਸ਼ੁਰੂ ਨਹੀਂ ਹੋਏਗੀ ਥੋੜਾ ਜਿਹਾ ਹੋਰ ਇੱਥੋਂ ਦਾ ਮਾਹੌਲ ਹੈ ਉਹ ਡਿਸਕ੍ਰਾਈਬ ਕਰੋ ਸਾਨੂੰ
ਜੀ ਬਿਲਕੁਲ ਮੈਂ ਇੱਕ ਵਾਰ ਫੇਰ ਤੋਂ ਇਹ ਦੁਹਰਾਉਣਾ ਚਾਹੂੰਗਾ ਕਿ 11 ਦਸੰਬਰ ਨੂੰ ਜਿਹੜੀ ਸਿੰਘੂ ਟਿੱਕਰੀ ਬਾਰਡਰ ਹੈ ਸਾਰੀਆਂ ਵਾਪਸੀਆਂ ਹੋ ਜਾਣਗੀਆਂ 9 ਵਜੇ ਤੋਂ ਇਹ ਪ੍ਰਕਿਰਿਆ ਜਿਹੜੀ ਆ ਉਹ ਸ਼ੁਰੂ ਹੋ ਜਾਏਗੀ ਵਾਪਸੀ ਦੀ ਔਰ 13 ਦਸੰਬਰ ਨੂੰ 32 ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹ ਨਤਮਸਤਕ ਹੋਣਗੀਆਂ ਦਰਬਾਰ ਸਾਹਿਬ
ਇਹ ਫਤਿਹ ਮਾਰਚ ਕਿੱਥੋਂ ਕਿੱਥੇ ਤੱਕ ਚੱਲੇਗਾ ਕਿੱਧਰ ਨੂੰ ਕਿੱਥੋਂ ਕਿੱਥੇ
ਤੱਕ ਇਹ ਸਰ ਇਹ ਦਿੱਲੀ ਤੋਂ ਸ਼ੁਰੂ ਹੋਏਗਾ ਦਿੱਲੀ ਤੋਂ 32 ਕਿਸਾਨ ਜਥੇਬੰਦੀਆਂ ਜਾਣਗੀਆਂ ਔਰ ਰਸਤੇ ਦੇ ਵਿੱਚ ਉਹਨਾਂ ਦਾ ਫੁੱਲਾਂ ਦੇ ਨਾਲ ਵਰਖਾ ਹੋਏਗੀ ਉਹਨਾਂ ਦਾ ਸਵਾਗਤ ਕੀਤਾ ਜਾਏਗਾ ਇਹ ਪ੍ਰੋਗਰਾਮ ਜਿਹੜਾ ਉਲੀਕਿਆ ਗਿਆ ਇਸ ਤੋਂ ਬਿਨਾਂ 15 ਦਸੰਬਰ ਨੂੰ ਜਾਣੀ ਜਿੰਨੇ ਵੀ ਮੋਰਚੇ ਚੱਲਦੇ ਆ ਗਰੇਵਾਲ ਸਾਹਿਬ ਪੰਜਾਬ ਦੇ ਵਿੱਚ ਤੁਹਾਡੇ ਧਿਆਨ ਚ ਹੈ ਕਿ ਜਿੰਨੇ ਸਾਈਲੋ ਸੀਗੇ ਅਡਾਨੀ ਸਾਈਲੋ ਉਹਨਾਂ ਤੇ ਧਰਨੇ ਸੀ ਰਿਲਾਇੰਸ ਮਾਲ ਬੰਦ ਸੀ ਰਿਲਾਇੰਸ ਦੇ ਪੈਟਰੋਲ ਪੰਪ ਬੰਦ ਸੀ ਔਰ ਟੋਲ ਪਲਾਜ਼ੇ ਬੰਦ ਸੀ ਉਹ 15 ਤਰੀਕ ਨੂੰ ਸਾਰੇ ਦੇ ਸਾਰੇ ਖੋਲ ਦਿੱਤੇ ਜਾਣਗੇ ਇਹ ਵੀ ਮੀਟਿੰਗ ਦੇ ਵਿੱਚ ਅੱਜ ਐਲਾਨ ਕੀਤਾ ਗਿਆ ਔਰ ਇੱਕ ਜੋ ਸਭ ਤੋਂ ਇੰਪੋਰਟੈਂਟ ਗੱਲ ਹੈ ਗਰੇਵਾਲ ਸਾਹਿਬ ਉਹ ਇਹ ਹੈ ਕਿ ਇਹ ਮੋਰਚਾ ਸਮਾਪਤ ਨਹੀਂ ਹੋਇਆ ਇਸ ਨੂੰ ਸਸਪੈਂਡ ਕੀਤਾ ਗਿਆ ਇਹ ਗੱਲ ਕਹਿ ਕੇ ਮੋਰਚੇ ਦੀ ਸਮਾਪਤੀ ਜਾਣੀ ਹੋਈ ਹੈ ਕਿ ਅਸੀਂ ਦੇਖਾਂਗੇ ਕਿ ਸਰਕਾਰ ਨੇ ਜੋ ਲੈਟਰ ਦੇ ਵਿੱਚ ਪ੍ਰਵਾਨ ਕੀਤਾ ਜਾਂ ਸਮਾਂ ਸੀਮਾ ਦਿੱਤੀ ਉਹ ਜੇ ਉਹ ਸਮਾਂ ਸੀਮਾ ਤੋਂ ਬਾਹਰ ਜਾ ਰਿਹਾ ਜਾਂ ਲੱਗਦਾ ਹੈ ਕਿ ਸਰਕਾਰ ਕੋਈ ਗੜਬੜ ਕਰਨ ਦੀ ਕੋਸ਼ਿਸ਼ ਕਰਦੀ ਆ ਤਾਂ ਇਸੇ ਤਰ੍ਹਾਂ ਦੇ ਨਾਲ ਮੋਰਚਾ ਦੁਬਾਰਾ ਦਿੱਲੀ ਦੇ ਵਿੱਚ ਲੱਗ ਸਕਦਾ ਹੈ। ਇਹ ਮੋਰਚਾ ਇਹ ਮੀਟਿੰਗ ਦੇ ਵਿੱਚ ਵੀ ਫੈਸਲਾ ਔਰ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਇਹ ਗੱਲ ਪ੍ਰਮੁੱਖਤਾ ਦੇ ਨਾਲ ਕਹੀ ਗਈ ਹੈ ਕਿ ਮੋਰਚਾ ਸਮਾਪਤ ਨਹੀਂ, ਮੋਰਚਾ ਸਸਪੈਂਡ ਕੀਤਾ ਗਿਆ।
ਐਮਐਸਪੀ ਦਾ ਵੱਡਾ ਮੁੱਦਾ ਸੀਗਾ ਕਿ ਰਿਟਰਨ ਗਰੰਟੀ ਪੂਰੇ ਦੇਸ਼ ਲਈ ਤੇ ਵੱਖ ਵੱਖ ਫਸਲਾਂ ਦੇ ਲਈ ਚਾਹੀਦੀ ਹੈ, ਤੇ ਉਹਦਾ ਕੀ ਉਹ ਇਹ ਸਭ ਤੋਂ ਵੱਡੀ ਮੰਗ ਸੀਗੀ ਕਿ ਇਹ ਸਵੀਕਾਰ ਹੋ ਚੁੱਕੀ ਹੈ?
ਬਿਲਕੁਲ ਸਰ, ਮੈਂ ਸਿਰਫ ਦੋ ਮਿੰਟ ਦਾ ਸਮਾਂ ਲਾਉਂਗਾ, ਮੈਂ ਚਿੱਠੀ ਪੜ੍ਹਨੀ ਚਾਹੁੰਦਾ ਜਿਹੜੀ ਸਰਕਾਰ ਨੇ ਚਿੱਠੀ ਭੇਜੀ ਅਧਿਕਾਰਤ ਤੌਰ ਤੇ, ਉਹਦੇ ਵਿੱਚ ਕੀ ਦਰਜ ਹੈ। ਹਾਲਾਂਕਿ ਹਿੰਦੀ ਦੇ ਵਿੱਚ ਚਿੱਠੀ ਆਈ ਹੈ, ਮੈਂ ਪੰਜਾਬੀ ਦੇ ਵਿੱਚ ਉਸ ਨੂੰ ਪੜ੍ਹਨ ਦੀ ਕੋਸ਼ਿਸ਼ ਕਰੂੰਗਾ। ਪਹਿਲਾ ਪੁਆਇੰਟ ਹੈ, ਐਮਐਸਪੀ ਤੇ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਖੁਦ ਅਤੇ ਬਾਅਦ ਚ ਖੇਤੀ ਮੰਤਰੀ ਜੀ ਨੇ ਇੱਕ ਕਮੇਟੀ ਬਣਾਉਣ ਦਾ ਐਲਾਨ ਕੀਤਾ, ਜਿਸ ਕਮੇਟੀ ਚ ਕੇਂਦਰ ਸਰਕਾਰ, ਸੂਬਾ ਸਰਕਾਰ ਅਤੇ ਕਿਸਾਨ ਸੰਗਠਨਾਂ ਦੇ ਪ੍ਰਤੀਨਿਧੀ ਅਤੇ ਖੇਤੀ ਵਿਗਿਆਨੀ ਸ਼ਾਮਲ ਹੋਣਗੇ। ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਕਿਸਾਨ ਪ੍ਰਤੀਨਿਧੀਆਂ ਚ ਸੰਯੁਕਤ ਕਿਸਾਨ ਮੋਰਚਾ ਦੇ ਪ੍ਰਤੀਨਿਧ ਵੀ ਸ਼ਾਮਲ ਰਹਿਣਗੇ। ਕਮੇਟੀ ਦਾ ਇੱਕ ਮੈਂਡੇਟ ਇਹ ਹੋਵੇਗਾ ਕਿ ਦੇਸ਼ ਦੇ ਕਿਸਾਨਾਂ ਨੂੰ ਐਮਐਸਪੀ ਮਿਲਣਾ ਕਿਸ ਤਰ੍ਹਾਂ ਯਕੀਨੀ ਕੀਤਾ ਜਾਵੇ। ਸਰਕਾਰ ਗੱਲਬਾਤ ਦੌਰਾਨ ਪਹਿਲਾਂ ਹੀ ਵਿਸ਼ਵਾਸ ਦੇ ਚੁੱਕੀ ਹੈ ਕਿ ਦੇਸ਼ 'ਚ ਐਮਐਸਪੀ ਤੇ ਖਰੀਦ ਦੀ ਮੌਜੂਦਾ ਸਥਿਤੀ ਨੂੰ ਜਾਰੀ ਰੱਖਿਆ ਜਾਵੇਗਾ। ਹੁਣ ਦੂਜਾ ਪੁਆਇੰਟ ਪੜ੍ਹ ਰਹੇ ਹਾਂ ਜੀ, ਜਿੱਥੋਂ ਤੱਕ ਕਿਸਾਨਾਂ ਨੂੰ ਅੰਦੋਲਨ ਦੇ ਸਮੇਂ ਦੇ ਕੇਸਾਂ ਦਾ ਸਵਾਲ ਹੈ, ਯੂਪੀ, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਹਰਿਆਣਾ ਸਰਕਾਰ ਨੇ ਇਸ ਲਈ ਪੂਰੀ ਤਰ੍ਹਾਂ ਸਹਿਮਤੀ ਦੇ ਦਿੱਤੀ ਹੈ ਕਿ ਤੁਰੰਤ ਅੰਦੋਲਨ ਸੰਬੰਧਿਤ ਸਾਰੇ ਕੇਸਾਂ ਨੂੰ ਵਾਪਸ ਲਿਆ ਜਾਏਗਾ। ਇਸ ਦੀ ਅਗਲੀ ਮੱਦ ਹੈ ਜੀ 2A, ਕਿਸਾਨ ਅੰਦੋਲਨ ਦੌਰਾਨ ਭਾਰਤ ਸਰਕਾਰ ਦੇ ਸੰਬੰਧਿਤ ਵਿਭਾਗ ਅਤੇ ਏਜੰਸੀਆਂ ਅਤੇ ਦਿੱਲੀ ਸਮੇਤ ਸਾਰੇ ਸੰਘ ਸ਼ਾਸਿਤ ਖੇਤਰ 'ਚ ਅੰਦੋਲਨਕਾਰੀਆਂ ਅਤੇ ਸਮਰਥਕਾਂ ਤੇ ਬਣਾਏ ਗਏ ਅੰਦੋਲਨ ਸੰਬੰਧਿਤ ਸਾਰੇ ਕੇਸ ਵੀ ਤੁਰੰਤ ਵਾਪਸ ਲੈਣ ਦੀ ਸਹਿਮਤੀ ਹੈ। ਭਾਰਤ ਸਰਕਾਰ ਹੋਰ ਸੂਬਿਆਂ ਨੂੰ ਅਪੀਲ ਕਰੇਗੀ ਕਿ ਇਸ ਕਿਸਾਨ ਅੰਦੋਲਨ ਨਾਲ ਸੰਬੰਧਿਤ ਕੇਸਾਂ ਨੂੰ ਹੋਰ ਸੂਬੇ ਵੀ ਵਾਪਸ ਲੈਣ ਦੀ ਕਾਰਵਾਈ ਸ਼ੁਰੂ ਕਰ ਦੇਣ। ਤੀਜਾ ਪੁਆਇੰਟ ਹੈ ਜੀ ਮੁਆਵਜ਼ੇ ਦਾ, ਜਿੱਥੋਂ ਤੱਕ ਸਵਾਲ ਹੈ ਇਸ ਲਈ ਵੀ ਹਰਿਆਣਾ ਅਤੇ ਯੂਪੀ ਸਰਕਾਰ ਨੇ ਸਿਧਾਂਤਕ ਸਹਿਮਤੀ ਦੇ ਦਿੱਤੀ ਹੈ। ਉੱਪਰਲੇ ਦੋਵੇਂ ਵਿਸ਼ਿਆਂ ਕ੍ਰਮਵਾਰ 2 ਅਤੇ 3 ਜੋ ਮੈਂ ਪਹਿਲਾਂ ਪੜ੍ਹ ਕੇ ਗਿਆ ਦੇ ਸੰਬੰਧ 'ਚ ਪੰਜਾਬ ਸਰਕਾਰ ਨੇ ਵੀ ਜਨਤਕ ਐਲਾਨ ਕੀਤਾ ਹੋਇਆ। ਚੌਥਾ ਹੈ ਜੀ ਬਿਜਲੀ ਬਿੱਲ 'ਚ ਕਿਸਾਨ ਤੇ ਅਸਰ ਪਾਉਣ ਵਾਲੀਆਂ ਵਿਵਸਥਾਵਾਂ ਤੇ ਪਹਿਲਾਂ ਸਾਰੇ ਸਟੇਕ ਹੋਲਡਰਸ ਸੰਯੁਕਤ ਕਿਸਾਨ ਮੋਰਚਾ ਨਾਲ ਚਰਚਾ ਹੋਵੇਗੀ। ਚਰਚਾ ਹੋਣ ਤੋਂ ਬਾਅਦ ਹੀ ਬਿੱਲ ਸੰਸਦ 'ਚ ਪੇਸ਼ ਕੀਤਾ ਜਾਏਗਾ, ਜਾਣੀ ਇਹ ਪਹਿਲਾਂ ਚਰਚਾ ਹੋਏਗੀ ਇਸ ਬਿੱਲ ਨੂੰ ਲਾਗੂ ਕਰਨ ਤੋਂ ਪਹਿਲਾਂ ਸਹਿਮਤੀ ਲਈ ਜਾਏਗੀ। ਜਿੱਥੋਂ ਤੱਕ ਪਰਾਲੀ ਦੇ ਮੁੱਦੇ ਦਾ ਸਵਾਲ ਹੈ, ਭਾਰਤ ਸਰਕਾਰ ਨੇ ਜੋ ਕਾਨੂੰਨ ਪਾਸ ਕੀਤਾ ਹੈ ਉਸ ਦੀ ਧਾਰਾ 14 ਅਤੇ 15 ਚ ਅਪਰਾਧਿਕ ਦੇਣਦਾਰੀ ਤੋਂ ਕਿਸਾਨ ਨੂੰ ਮੁਕਤੀ ਦੇ ਦਿੱਤੀ ਗਈ ਹੈ ਜੀ। ਉੱਪਰ ਲਿਖੇ ਪ੍ਰਸਤਾਵ ਨਾਲ ਪੈਂਡਿੰਗ 5 ਮੰਗਾਂ ਦਾ ਹੱਲ ਹੋ ਜਾਂਦਾ ਹੈ। ਹੁਣ ਕਿਸਾਨ ਅੰਦੋਲਨ ਨੂੰ ਜਾਰੀ ਰੱਖਣ ਦਾ ਕੋਈ ਮਤਲਬ ਨਹੀਂ, ਇਹ ਕੇਂਦਰ ਸਰਕਾਰ ਦਾ ਕਹਿਣਾ ਹੈ ਜੀ। ਪਰ ਮੇਰੇ ਖਿਆਲ ਦੇ ਵਿੱਚ ਸਾਰਾ ਕੁਝ ਹੀ ਸਪਸ਼ਟ ਹੋ ਜਾਂਦਾ
ਹੈ। ਜੋ ਜਿਹੜਾ ਤੁਸੀਂ ਪੁਆਇੰਟ ਪੜ੍ਹਿਆ ਕਿ ਆਪਣੇ ਯੂਪੀ, ਹਿਮਾਚਲ, ਹਰਿਆਣਾ, ਮੱਧ ਪ੍ਰਦੇਸ਼ ਤੇ ਹੋਰ ਸਟੇਟਾਂ ਦੇ ਵਿੱਚ ਜਿੰਨੇ ਕਿਸਾਨਾਂ ਤੇ ਕੇਸ ਬਣੇ ਨੇ ਉਹਨਾਂ ਨੂੰ 100% ਵਾਪਸ ਲਿਆ ਜਾਵੇਗਾ। ਕੀ ਪੰਜਾਬ ਦੇ ਵਿੱਚ ਕੋਈ ਕੇਸ ਨਹੀਂ ਸੀਗਾ ਇਸ ਦਾ?
ਨਹੀਂ, ਪੰਜਾਬ ਦੇ ਵਿੱਚ ਕੋਈ ਕੇਸ ਨਹੀਂ ਸੀ। ਜੇ ਹੈ ਤਾਂ ਉਹ ਪੰਜਾਬ ਸਰਕਾਰ ਨੇ ਆਲਰੇਡੀ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਵੇਲੇ ਬਿਲਕੁਲ ਵੀ ਕੋਈ ਕੇਸ ਜਿਹੜਾ ਰਜਿਸਟਰ ਨਹੀਂ ਕੀਤਾ ਗਿਆ ਸੀ। ਉਹ ਕੇਸ ਰਜਿਸਟਰ ਕੀਤੇ ਗਏ ਸੀ ਉਸ ਵੇਲੇ ਜਦੋਂ ਇੱਕ ਭਾਜਪਾ ਨੇਤਾ ਤੇ ਮਲੋਟ ਦੇ ਵਿੱਚ ਹਮਲਾ ਹੁੰਦਾ, ਔਰ ਉਹਨਾਂ ਕੇਸਾਂ ਬਾਬਤ ਵੀ ਇਹ ਜਿਹੜੀ ਗੱਲ ਚੱਲੀ ਆ। ਪੰਜਾਬ ਸਰਕਾਰ ਨੇ ਵੀ ਸਹਿਮਤੀ ਦਿੱਤੀ ਹੈ ਕਿ ਅਸੀਂ ਵੀ ਰੱਦ ਕਰਾਂਗੇ। ਮਤਲਬ ਪੰਜਾਬ ਸਰਕਾਰ ਤਾਂ ਪਹਿਲਾਂ ਹੀ ਸੋਫਟ ਕਾਰਨਰ ਸੀ, ਕਿਉਂਕਿ ਉੱਥੇ ਬੀਜੇਪੀ ਦੀ ਸਰਕਾਰ ਨਹੀਂ ਹੈ ਤਾਂ ਸੋਫਟ ਕਾਰਨਰ ਸੀ ਪਹਿਲਾਂ ਵੀ, ਕਿਉਂਕਿ ਪੰਜਾਬ ਨੂੰ ਬਹੁਤੀ ਜੱਦੋਜਹਿਦ ਆਪਣੇ ਸੂਬੇ ਨਾਲ ਨਹੀਂ ਕਰਨੀ ਪਈ, ਖਾਸ ਕਰਕੇ ਉਹਨਾਂ ਸੂਬਿਆਂ ਦੇ ਵਿੱਚ ਸੀ। ਜਿਵੇਂ ਹਰਿਆਣੇ ਦੀ ਗੱਲ ਕਰੀਏ ਤਾਂ 45,000 ਤੋਂ 50,000 ਤੱਕ ਦੇ ਜਿਹੜੇ ਉੱਥੇ ਕਿਸਾਨਾਂ ਤੇ ਮਾਮਲੇ ਦਰਜ ਸੀ, ਤਾਂ ਸਭ ਤੋਂ ਵੱਡੀ ਗੱਲ ਸੀ। ਔਰ ਦੂਜੇ ਪਾਸੇ ਯੂਪੀ ਦੇ ਵਿੱਚ ਕਾਫੀ ਮਾਮਲੇ ਦਰਜ ਸੀ, ਉੱਤਰਾਖੰਡ 'ਚ ਵੀ ਸੀ, ਹਿਮਾਚਲ ਪ੍ਰਦੇਸ਼ 'ਚ ਵੀ ਸੀ, ਮੱਧ ਪ੍ਰਦੇਸ਼ 'ਚ ਵੀ ਸੀ। ਜਿੱਥੇ ਜਿੱਥੇ ਬੀਜੇਪੀ ਦੀ ਸਰਕਾਰ ਆ ਉਹਨਾਂ ਨੇ ਉਹਨਾਂ ਨੂੰ ਕਹਿ ਦਿੱਤਾ, ਔਰ ਪੰਜਾਬ ਸਰਕਾਰ ਇਸ ਦੇ ਲਈ ਪਹਿਲਾਂ ਹੀ ਤਿਆਰ ਸੀ।
ਅੱਛਾ, ਲਖੀਮਪੁਰ ਖੀਰੀ ਦੀ ਘਟਨਾ ਦਾ ਕਿਸੇ ਪਾਸੇ ਕੋਈ ਜ਼ਿਕਰ ਇਸ ਸਮੇਂ ਚੱਲ ਰਿਹਾ ਹੋਵੇ?
ਬਿਲਕੁਲ, ਇਹ ਸਵਾਲ ਬਹੁਤ ਵੱਡਾ ਸੀ, ਔਰ ਸਾਡੇ ਪੱਤਰਕਾਰ ਜੋ ਦਿੱਲੀ ਇਸ ਵੇਲੇ ਹੈਗੇ ਵੀ ਆ ਉਹਨਾਂ ਨੇ ਵੀ ਇਹ ਸਵਾਲ ਪ੍ਰਮੁੱਖਤਾ ਦੇ ਨਾਲ ਚੁੱਕਿਆ ਸੀ ਕਿ ਉਹਨੂੰ ਵਿਚਾਰਿਆ ਕਿਉਂ ਨਹੀਂ ਗਿਆ। ਇਹ ਮੋਰਚੇ ਦੇ ਲਈ ਹੁਣ ਵੀ ਸਵਾਲ ਰਹੇਗਾ, ਔਰ ਕਿਸਾਨ ਆਗੂ ਇਸ ਤੇ ਜਵਾਬ ਕੀ ਦਿੰਦੇ ਆ? ਹਾਲੇ ਤੱਕ ਖੁੱਲ ਕੇ ਕੋਈ ਏਦਾਂ ਦਾ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ। ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਡੇ ਸੁਣਨ ਵਾਲਿਆਂ ਦੇ ਨਾਲ ਅਸੀਂ ਕਿਸੇ ਕਿਸਾਨ ਆਗੂ ਨੂੰ ਵੀ ਜਿਹੜਾ ਹੈਗਾ ਸ਼ਾਮਲ ਕਰੀਏ, ਉਹਨਾਂ ਨੂੰ ਇਹ ਸਵਾਲ ਕਰੀਏ। ਪਰ ਬਿਲਕੁਲ ਗਰੇਵਾਲ ਸਾਹਿਬ, ਇਹ ਬਣਦਾ ਸੀ ਕਿ ਇਸ ਦੇ ਵਿੱਚ ਲਖੀਮਪੁਰ ਖੀਰੀ ਦੀ ਘਟਨਾ ਦਾ ਜ਼ਿਕਰ ਹੁੰਦਾ ਔਰ ਮਿਸ਼ਰਾ ਹੋਰੀ ਜੋ ਇਸ ਦੇ ਵਿੱਚ ਇਨਵੋਲਵ ਸੀ ਉਹਨਾਂ ਤੇ ਕੀ ਕਾਰਵਾਈ ਕਰਵਾਉਣਾ ਚਾਹੁੰਦਾ ਹੈ ਮੋਰਚਾ ਜਾਂ ਸਰਕਾਰ ਨੇ ਕੀ ਕੀਤਾ, ਬਿਲਕੁਲ ਜ਼ਿਕਰ ਹੋਣਾ ਬਣਦਾ ਸੀ ਜਿਹੜਾ ਨਹੀਂ ਹੋਇਆ।
ਸੋ ਪੰਜਾਬ ਚ ਅੱਜ ਕਿਹੋ ਜਿਹਾ ਮਾਹੌਲ ਹੈ, ਪੰਜਾਬ ਦੇ ਲੋਕਾਂ ਚ ਅੱਜ ਕਿਹੋ ਜਿਹੀ ਇਸ ਸਮੇਂ ਖੁਸ਼ੀ ਹੈ, ਕਿੱਦਾਂ ਉਹ ਜਸ਼ਨ ਮਨਾ ਰਹੇ ਨੇ ਸਾਰੇ ਕਾਸੇ ਦੇ?
ਦੇਖੋ ਮੈਂ ਪਰਸਨਲ ਤੌਰ ਤੇ ਜੋ ਅੱਜ ਮੇਰੇ ਨਾਲ ਜੋ ਕੁਛ ਹੋਇਆ ਸੀ ਮੈਂ ਉਹ ਦੱਸ ਰਿਹਾ ਕਿ ਮੈਨੂੰ ਕੁਝ ਕਿਸਾਨ ਲੀਡਰਾਂ ਦੀ ਜ਼ਰੂਰਤ ਸੀ ਕਈ ਹਲਕਿਆਂ ਦੇ ਵਿੱਚ, ਤਾਂ ਜਦੋਂ ਵੀ ਮੈਂ ਉਹਨਾਂ ਨੂੰ ਕਾਲ ਕਰਦਾ ਸੀ ਤੇ ਸਾਰੇ ਦੇ ਸਾਰੇ ਦਿੱਲੀ ਜਾ ਰਹੇ ਨੇ ਜੀ, ਜਦਕਿ ਫੈਸਲਾ ਇਹ ਹੋਇਆ ਕਿ ਅਸੀਂ ਦਿੱਲੀ ਤੋਂ ਵਾਪਸ ਆਉਣਾ। ਪਰ ਕਮਾਲ ਦੀ ਗੱਲ ਹੈ ਕਿ ਪੰਜਾਬ ਤੋਂ ਜਿਹੜੇ ਲੋਕਲ ਲੀਡਰਸ ਦੀ ਮੈਂ ਗੱਲ ਕਰ ਰਿਹਾ, ਜ਼ਿਲ੍ਹਾ ਪੱਧਰ ਦੇ ਬਲਾਕ ਪੱਧਰ ਦੇ ਉਹ ਲੀਡਰ ਜਿਹੜੇ ਨੇ ਉਹ ਸਾਰੇ ਦੇ ਸਾਰੇ ਦਿੱਲੀ ਨੂੰ ਜਾ ਰਹੇ ਆ ਜੀ, ਇਸ ਇਤਿਹਾਸਕ ਮੂਵਮੈਂਟ ਨੂੰ ਉੱਥੇ ਇੰਜੋਏ ਕਰਨ ਦੇ ਲਈ, ਇਸ ਦਾ ਹਿੱਸਾ ਬਣਨ ਦੇ ਲਈ। ਕਿ ਜਦੋਂ